ਤੁਰਕਾਂ ਤੇ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ। ਪਹਿਲਾਂ ਕਸਮਾਂ ਖਾਧੀਆਂ, ਪਰ ਜਦੋਂ ਸਤਿਗੁਰਾਂ ਨੇ ਕੌਤਕ ਵਰਤਾਇਆ ਕਸਮਾਂ ਤੋੜ ਦਿੱਤੀਆਂ। ਬੜੇ ਸ਼ਰਮਿੰਦਾ ਹੋਏ। ਔਰੰਗਜ਼ੇਬ ਬਾਦਸ਼ਾਹ ਨੇ ਸਤਿਗੁਰਾਂ ਨੂੰ ਚਿੱਠੀ ਭੇਜੀ, ਗੁਰੂ ਜੀ ਹੁਣ ਮੈਂ ਕਹਿ ਰਿਹਾ ਕਿ ਤੁਸੀਂ ਅਨੰਦਪੁਰ ਸਾਹਿਬ ਛੱਡ ਕੇ ਮੇਰੇ ਕੋਲ ਆ ਜਾਓ, ਮੈਂ ਤੁਹਾਡੇ ਨਾਲ ਖੁਦਾ ਦੇ ਘਰ ਦੀਆਂ ਗੱਲਾਂ ਕਰਨੀਆਂ ਹਨ। ਜੇ ਮੇਰੇ ਕੋਲ ਨਹੀਂ ਆਉਣਾ ਚਾਹੁੰਦੇ ਤਾਂ ਉਸ ਜਗ੍ਹਾ ਨੂੰ ਛੱਡ ਕੇ ਤੁਸੀਂ ਆਪਣੀ ਮਰਜ਼ੀ ਮੁਤਾਬਕ ਕਿਤੇ ਵੀ ਜਾ ਸਕਦੇ ਹੋ। ਜਦੋਂ ਦੁਬਾਰਾ ਇਹ ਚਿੱਠੀ ਆਈ, ਉਧਰੋਂ ਪਹਾੜੀ ਵਜ਼ੀਰ, ਰਾਜਿਆਂ ਦੇ ਵਜ਼ੀਰ, ਇਧਰੋਂ ਔਰੰਗਜ਼ੇਬ ਬਾਦਸ਼ਾਹ ਦਾ ਵਜ਼ੀਰ ਕਲਗੀਧਰ ਜੀ ਨੂੰ ਆ ਕੇ ਮਿਲੇ ਹਨ। ਕਹਿੰਦੇ ਜੀ, ਸਾਨੂੰ ਆਪਣੇ ਠਾਕੁਰ ਧੇਨ ਦੀ ਧਰਮ ਦੀ ਕਸਮ ਹੈ, ਤੁਸੀਂ ਹੁਣ ਜੰਗ ਛੱਡ ਦਿਓ, ਅਸੀਂ ਵੀ ਤੰਗ ਆ ਚੁੱਕੇ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਜਿਵੇਂ ਅੱਗੋਂ ਇਹਨਾਂ ਨਾਲ ਜਵਾਬ ਕਰ ਰਹੇ ਨੇ, ਜਵਾਬਦੇਹੀ ਦੇ ਕਰ ਰਹੇ ਨੇ, ਉਹ ਕਥਾ ਅੱਜ ਦੇ ਪ੍ਰਕਰਨ ਵਿੱਚ ਆ ਰਹੀ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰ ਲਈਏ। ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰਨ ਵਾਸਤੇ ਸਭ ਤੋਂ ਵੱਡਾ ਮਹਾਂਮੰਤਰ, ਜਿਸ ਮੰਤਰ ਜਿਹਾ ਦੁਨੀਆਂ 'ਚ ਕੋਈ ਮੰਤਰ ਨਹੀਂ ਹੈ, ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਐਸੇ ਪਵਿੱਤਰ ਪਾਵਨ ਗੁਰਮੰਤਰ ਦਾ ਆਸਰਾ ਲਈਏ, ਆਪਣੀ ਰਸਨਾ ਨੂੰ ਕਰੋ ਪਵਿੱਤਰ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸੁਨ ਸਭ ਤੇ ਸਤ ਗੁਰ ਕਹਿਓ, ਇਹ ਦਰੋਗ ਕੀ ਬਾਤ।
ਜਦੋਂ ਔਰੰਗਜ਼ੇਬ ਦੇ ਵਜ਼ੀਰ ਨੇ ਤੇ ਇਹਨਾਂ ਪਹਾੜੀ ਰਾਜਿਆਂ ਦੇ ਵਜ਼ੀਰਾਂ ਨੇ ਸਤਿਗੁਰਾਂ ਨੂੰ ਬਾਰ ਬਾਰ ਕਿਹਾ, ਕਸਮਾਂ ਖਾਧੀਆਂ, ਕਹਿੰਦੇ ਜੀ ਔਰੰਗਜ਼ੇਬ ਨੇ ਕਸਮ ਖਾ ਕੇ ਲਿਖ ਕੇ ਚਿੱਠੀ 'ਚ ਭੇਜਿਆ, ਜੇ ਔਰੰਗਜ਼ੇਬ ਕਹਿ ਰਿਹਾ ਕਿ ਤੁਹਾਡੀ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਤੇ ਫਿਰ ਹੋਰ ਕਹਿੰਦੇ ਤੁਹਾਡੇ ਤੇ ਹਮਲਾ ਕਰਨਾ। ਜਦੋਂ ਇਹਨਾਂ ਸਾਰਿਆਂ ਦੀਆਂ ਗੱਲਾਂ ਦਸਵੇਂ ਪਾਤਸ਼ਾਹ ਨੇ ਸੁਣੀਆਂ, ਸੁਣ ਕੇ ਦਸਵੇਂ ਪਾਤਸ਼ਾਹ ਸਰਬੰਸਦਾਨੀ ਗੁਰੂ ਕਲਗੀਧਰ ਜੀ, ਉਹਨਾਂ ਕੋਲੋਂ ਕਿਹੜਾ ਕੁਝ ਲੁਕਿਆ ਸੀ? ਮਹਾਰਾਜ ਜੀ ਜਾਣਦੇ ਸਨ ਕਿ ਮਿੱਠੀਆਂ ਗੱਲਾਂ ਕਰ ਰਹੇ ਨੇ, ਜ਼ੁਬਾਨ ਤੋਂ ਮਿੱਠਾ ਬੋਲ ਰਹੇ ਨੇ, ਅੰਦਰ ਇਹਨਾਂ ਦੇ ਬਿੱਖ ਭਰਿਆ ਹੋਇਆ। ਉਹ ਗੱਲ ਹੈ ਜਿਵੇਂ ਸੋਨੇ ਦੇ ਘੜੇ ਦੇ ਅੰਦਰ ਵਿੱਚ ਜ਼ਹਿਰ ਭਰਿਆ ਹੋਵੇ ਤੇ ਬਾਹਰੋਂ ਸੋਨੇ ਦਾ ਕਲਸ਼ ਹੋਵੇ, ਉਹੀ ਹਾਲਤ ਇਹਨਾਂ ਦੀ ਹੈ। ਅੰਦਰ ਇਹਨਾਂ ਦੇ ਬਿੱਖ ਹੈ, ਜ਼ਹਿਰ ਹੈ, ਸਾਡੇ ਨਾਲ ਛਲ ਕਰਨਾ ਚਾਹੁੰਦੇ ਨੇ। ਤੋ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਜਾਣੀ ਜਾਣ ਕੇ ਉਸ ਵੇਲੇ ਬੋਲੇ, ਕਹਿਣ ਲੱਗੇ, ਭਾਈ ਇਹ ਜਿਹੜੀਆਂ ਤੁਹਾਡੀਆਂ ਗੱਲਾਂ ਹਨ, ਇਹ ਦਰੋਗ ਦੀਆਂ ਗੱਲਾਂ ਹਨ। ਦਰੋਗ ਦਾ ਮਤਲਬ ਹੁੰਦਾ ਵੀ ਝੂਠ ਹਨ ਇਹ ਤੁਹਾਡੀਆਂ ਗੱਲਾਂ, ਜੋ ਕੁਝ ਵੀ ਹੁਣ ਤੁਸੀਂ ਕਹਿ ਰਹੇ ਹੋ ਬਿਲਕੁਲ ਝੂਠ ਕਹਿ ਰਹੇ ਹੋ।
ਬੰਚ ਕਤਾ ਤੁਮ ਕਰਤ ਹੋ, ਰਾਜ ਤੇਜ ਹੋਏ ਕਾਤ।
ਤੁਸੀਂ ਸਾਡੇ ਨਾਲ ਬੰਚਕਤਾ ਕਰਨਾ ਚਾਹੁੰਦੇ ਹੋ, ਠੱਗੀ ਕਰਨਾ ਚਾਹੁੰਦੇ ਹੋ। ਬੰਚਕਤਾ ਕਹਿੰਦੇ ਨੇ ਛਲ ਕਰਨ ਨੂੰ। ਤੁਸੀਂ ਸਾਡੇ ਨਾਲ ਛਲ ਕਰਨਾ ਚਾਹੁੰਦੇ ਹੋ, ਯਾਦ ਰੱਖਿਓ, ਜਿਹੜਾ ਛਲ ਤੁਸੀਂ ਸਾਡੇ ਨਾਲ ਕਰਨਾ ਚਾਹੁੰਦੇ ਹੋ, ਇਸ ਛਲ ਦਾ ਫਲ ਤੁਹਾਨੂੰ ਇਹ ਮਿਲਣਾ ਕਿ ਤੁਹਾਡਾ ਰਾਜ ਤੇਜ ਸਭ ਕੁਝ ਨਸ਼ਟ ਹੋ ਜਾਣਾ, ਤੁਹਾਡਾ ਕੁਝ ਨਹੀਂ ਰਹਿਣਾ, ਰਾਜ ਤੇਜ ਪ੍ਰਤਾਪ ਸਭ ਕੁਝ ਖਤਮ ਹੋ ਜਾਏਗਾ ਜਿਹੜਾ ਤੁਸੀਂ ਸਾਡੇ ਨਾਲ ਛਲ ਕਰ ਰਹੇ ਹੋ।
ਜੋ ਪਈ ਜਿਮ ਆਗੇ ਸਭ ਕੀਨ ਸਿਆਨ।
ਜਿਵੇਂ ਤੁਸੀਂ ਪਹਿਲਾਂ ਅੱਗੇ ਸਿਆਣਿਆਂ ਨੇ ਰਲ ਕੇ ਕੀਤਾ ਹੈ, ਆਨ ਕੀਤੀ ਸੀ ਤੁਸੀਂ ਸਾਰਿਆਂ ਨੇ ਰਲ ਕੇ, ਪਹਿਲਾਂ ਵੀ ਤਾਂ ਕਸਮਾਂ ਖਾਧੀਆਂ ਨੇ, ਕਿਹੜਾ ਨਵੀਂ ਕਸਮ ਖਾ ਰਹੇ ਹੋ ਅੱਜ? ਇਹ ਪਹਿਲੀ ਵਾਰ ਤਾਂ ਨਹੀਂ ਲਿਖ ਕੇ ਭੇਜੀ ਕਸਮ, ਇਹਦੇ ਤੋਂ ਪਹਿਲਾਂ ਵੀ ਤੁਸੀਂ ਕਈ ਵਾਰੀ ਕਸਮਾਂ ਖਾਧੀਆਂ ਹਨ।
ਬਹੁਰ ਬਿਨਾਸ਼ਿਓ ਧਰਮ ਇਮਾਨ।
ਪਹਿਲਾਂ ਕਸਮ ਖਾ ਲਈ ਜਦੋਂ ਅਸੀਂ ਬਲਦਾਂ ਦੇ ਉੱਤੇ, ਖੱਚਰਾਂ ਦੇ ਉੱਤੇ ਆਖਿਆ ਵੀ ਅਸੀਂ ਖਜ਼ਾਨਾ ਭੇਜਣ ਲੱਗੇ ਹਾਂ ਬਾਹਰ, ਤੇ ਫਿਰ ਉਹਨਾਂ ਗੁਣਾਂ ਨੂੰ ਵੇਖ ਕੇ ਤੁਹਾਡੇ ਮਨ ਚ ਲੋਭ ਆ ਗਿਆ, ਲਾਲਚ ਆ ਗਿਆ, ਉਹ ਤੁਸੀਂ ਵੇਖਿਆ ਹੀ ਹੈ, ਅਸੀਂ ਵੀ ਵੇਖਿਆ ਕਿ ਤੁਸੀਂ ਕਿਵੇਂ ਫਿਰ ਉਹਨੂੰ ਲੁੱਟਣ ਵਾਸਤੇ ਆਏ ਸੀ। ਤੁਸੀਂ ਆਪਣਾ ਧਰਮ ਹਾਰਿਆ ਹੀ ਹੈ ਨਾ, ਪਹਿਲਾਂ ਕਸਮਾਂ ਖਾਧੀਆਂ, ਆਪਣੇ ਧਰਮ ਇਮਾਨ ਦੀਆਂ ਕਸਮਾਂ ਖਾਧੀਆਂ, ਮੁੜ ਕੇ ਤੁਸੀਂ ਆਪਣਾ ਧਰਮ ਹਾਰਿਆ, ਆਪਣੇ ਧਰਮ ਦਾ ਤਿਆਗ ਕੀਤਾ ਹੈ।
ਨਿਜ ਤੇ ਪ੍ਰਥਕ ਬਣਾਏ ਲੁਟੇਰੇ।
ਹੁਣ ਜੇ ਤੁਸੀਂ ਆ ਕੇ ਸਫਾਈ ਦੇ ਰਹੇ ਹੋ, ਕਹਿ ਰਹੇ ਹੋ ਜੀ ਜਿਹੜੇ ਲੁਟੇਰੇ ਨੇ ਉਹ ਸਾਡੇ ਤੋਂ ਵੱਖਰੇ ਨੇ, ਸਾਡੀ ਫੌਜ ਨੇ ਨੀ ਹਮਲਾ ਕੀਤਾ, ਲੁਟੇਰਿਆਂ ਨੇ ਹਮਲਾ ਕੀਤਾ ਸੀ, ਤੇ ਜਦੋਂ ਲੈ ਕੇ ਆਏ ਸੀ ਉਦੋਂ ਤਾਂ ਫੌਜ ਹੀ ਸੀ ਨਾ, ਹੁਣ ਉਹਨਾਂ ਨੂੰ ਤੁਸੀਂ ਲੁਟੇਰਿਆਂ ਨੂੰ ਆਪਣੀ ਫੌਜ ਤੋਂ ਵੱਖਰਾ ਸਾਬਤ ਕਰ ਰਹੇ ਹੋ ਕਿ ਜੀ ਉਹ ਲੁਟੇਰੇ ਵੱਖਰੇ ਨੇ, ਸਾਡੀ ਫੌਜ ਦਾ ਅੰਗ ਨਹੀਂ ਹਨ।
ਨਰਕ ਸਹੇਰੇ ਉਹ ਕਸ਼ਟ ਬਡੇਰੇ।
ਤੁਸੀਂ ਇਹੋ ਜਿਹਾ ਭੈੜਾ ਕੋਝਾ ਕੰਮ ਕਰਕੇ ਆਪਣੇ ਧਰਮ ਤੇ ਇਮਾਨ ਦੀ ਕਸਮ ਖਾ ਕੇ ਉਸ ਕਸਮ ਨੂੰ ਆਣ ਨੂੰ ਤੋੜ ਕੇ ਜਦੋਂ ਤੁਸੀਂ ਹਮਲਾ ਕੀਤਾ ਤੇ ਆਪਣਾ ਧਰਮ ਭ੍ਰਸ਼ਟ ਕਰਕੇ ਤੁਸੀਂ ਆਪ ਆਪਣੇ ਹੱਥੀ ਨਰਕ ਸਹੇੜੇ ਨੇ, ਤੁਸੀਂ ਆਪ ਆਪਣੇ ਹੱਥੀ ਨਰਕਾਂ ਨੂੰ ਸਹੇੜ ਲਿਆ, ਤੁਸੀਂ ਆਪ ਨਰਕਾਂ ਦੇ ਗਾਮੀ ਬਣੇ ਹੋ, ਨਰਕਾਂ ਦੇ ਵਿੱਚ ਜਾਣ ਵਾਲੇ ਬਣੇ ਹੋ।
ਇਮਹੀ ਰਾਜ ਤੇਜ ਤੁਮ ਹਾਰੋ।
ਬਸ ਇਸੇ ਤਰ੍ਹਾਂ ਤੁਸੀਂ ਆਉਣ ਵਾਲੇ ਸਮੇਂ ਵਿੱਚ ਆਪਣਾ ਰਾਜ ਤੇਜ ਹਾਰ ਜਾਣਾ, ਤੁਹਾਡਾ ਇਹ ਰਾਜ ਤੇਜ ਪ੍ਰਤਾਪ ਸਭ ਕੁਝ ਖਤਮ ਹੋ ਜਾਣਾ ਹੈ।
ਜਗ ਤੇ ਸਫਾ ਉੱਠੇ ਇੱਕ ਬਾਰੋ।
ਤੁਹਾਡੀ ਜਿਹੜੀ ਇਹ ਮਲੇਛਾਂ ਦੀ ਸਫਾ ਇੱਕ ਵਾਰੀ ਉੱਠ ਜਾਏਗੀ। ਉੱਠ ਗਈ ਸਫਾ ਮਲੇਛ ਕੀ, ਕਰ ਕੂੜਾ ਪਾਸਾਰ, ਡੰਕਾ ਬਾਜਿਆ ਫਤਿਹ ਕਾ, ਨੇਕ ਲੰਕ ਅਵਤਾਰ। ਕਹਿੰਦੇ ਤੁਹਾਡੀ ਜਿਹੜੀ ਇਹ ਮਲੇਛਾਂ ਦੀ ਸਫਾ ਹੈ ਨਾ, ਇਹ ਇੱਕ ਵਾਰੀ ਉੱਠ ਜਾਵੇਗੀ ਹਿੰਦੁਸਤਾਨ ਦੀ ਧਰਤੀ ਤੋਂ।
ਇਮ ਕਹਿ ਤੂਸ਼ਨ ਭਏ ਗੁਸਾਈ।
ਏਦਾਂ ਕਹਿ ਕੇ ਗੁਸਾਈ ਜਗਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਚੁੱਪ ਕਰ ਗਏ।
ਹਾਰੇ ਕਹਿ ਵਕੀਲ ਸਮੁਦਾਈ।
ਇਹ ਜਿੰਨੇ ਵਕੀਲ ਆਏ ਸੀ ਨਾ ਪਹਾੜੀ ਰਾਜਿਆਂ ਦੇ, ਉਧਰ ਔਰੰਗਜ਼ੇਬ ਬਾਦਸ਼ਾਹ ਦਾ ਵਕੀਲ ਆਇਆ ਸੀ, ਇਹ ਵਕੀਲ ਸਤਿਗੁਰਾਂ ਨੂੰ ਕਹਿ ਕਹਿ ਕੇ ਹਾਰ ਗਏ, ਥੱਕ ਗਏ, ਪਰ ਸਤਿਗੁਰਾਂ ਨੇ ਇਹਨਾਂ ਦੀ ਇੱਕ ਵੀ ਗੱਲ ਨਹੀਂ ਮੰਨੀ।
ਸ਼੍ਰੀ ਗੁਜਰੀ ਟਿਗ ਸੁਧ ਤਬ ਗਈ।
ਇਹਨਾਂ ਦੇ ਆਉਣ ਦੀ ਖਬਰ ਉਧਰ ਮਾਤਾ ਗੁਜਰੀ ਜੀ ਕੋਲ ਵੀ ਗਈ, ਮਾਤਾ ਗੁਜਰੀ ਜੀ ਦੇ ਕੋਲ ਵੀ ਇਹ ਖਬਰ ਪਹੁੰਚੀ ਕਿ ਹੁਣ ਤਾਂ ਔਰੰਗਜ਼ੇਬ ਬਾਦਸ਼ਾਹ ਨੇ ਆਪਣਾ ਵਜ਼ੀਰ ਭੇਜਿਆ, ਔਰੰਗਜ਼ੇਬ ਨੇ ਸਿੱਧਾ ਗੁਰੂ ਸਾਹਿਬ ਜੀ ਦੇ ਨਾਲ ਰਾਬਤਾ ਕਾਇਮ ਕੀਤਾ, ਆਪਣਾ ਵਜ਼ੀਰ ਗੁਰੂ ਸਾਹਿਬ ਜੀ ਦੇ ਕੋਲ ਭੇਜਿਆ ਹੈ।
ਦੂਤਨ ਕਈ ਸੋ ਅਨ ਬਨ ਪਈ।
ਤੇ ਜਿਹੜੀ ਦੂਤਾਂ ਨੇ ਗੱਲ ਕਹੀ ਹੈ, ਜਿਹੜੇ ਦੂਤ ਆਏ ਨੇ ਉਹਨਾਂ ਨੇ ਸਤਿਗੁਰੂ ਜੀ ਨੂੰ ਆ ਕੇ ਬੇਨਤੀ ਕੀਤੀ ਕਿ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ, ਪਰ ਗੁਰੂ ਜੀ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਔਰ ਉਹਨਾਂ ਦੂਤਾਂ ਦੇ ਨਾਲ ਸਤਿਗੁਰਾਂ ਦੀ ਅਨਬਣੀ ਹੋ ਗਈ ਹੈ।
ਨੈ ਮਾਨੇ ਕਲਗੀਧਰ ਕਿਸ ਕੀ।
ਕਲਗੀਧਰ ਜੀ ਨੇ ਉਹਨਾਂ ਦੂਤਾਂ ਵਿੱਚੋਂ ਕਿਸੇ ਵੀ ਦੂਤ ਦੀ ਕਹੀ ਹੋਈ ਗੱਲ ਨਹੀਂ ਮੰਨੀ।
ਤਿੰਨ ਸਿਉ ਬੋਲੇ ਬਾਣੀ ਰਿਸ ਕੀ।
ਔਰ ਸਗੋਂ ਬੜੇ ਰੋਸ ਦੇ ਨਾਲ ਸਤਿਗੁਰਾਂ ਨੇ ਗੁੱਸੇ ਵਿੱਚ ਆ ਕੇ ਵੀਰ ਰਸ ਵਿੱਚ ਆ ਕੇ ਉਹਨਾਂ ਨੂੰ ਬਚਨ ਕਹੇ ਨੇ, ਉਹਨਾਂ ਨੂੰ ਤਾੜਨਾ ਕੀਤੀ ਹੈ ਜਿਹੜੇ ਦੂਤ ਚੱਲ ਕੇ ਆਏ ਹਨ।
ਸੁਣ ਕੇ ਆਪਣੇ ਨਿਕਟ ਹਕਾਰੇ।
ਇਹ ਸੁਣ ਕੇ ਮਾਤਾ ਗੁਜਰੀ ਜੀ ਨੇ ਵੀ ਇਹ ਤਾਂ ਬੜੀ ਮਾੜੀ ਗੱਲ ਹੋਈ ਕਿ ਦੂਤਾਂ ਨੂੰ ਸਤਿਗੁਰਾਂ ਨੇ ਤਾੜ ਦਿੱਤਾ, ਉਹਨਾਂ ਨੂੰ ਤਾੜਨਾ ਕਰ ਦਿੱਤੀ ਹੈ। ਤਾਂ ਉਸ ਵਕਤ ਮਾਤਾ ਗੁਜਰੀ ਨੇ ਉਹਨਾਂ ਦੂਤਾਂ ਨੂੰ ਫਿਰ ਆਪਣੇ ਕੋਲ ਸੱਦਿਆ, ਉਹਨਾਂ ਦੂਤਾਂ ਨੂੰ ਆਪਣੇ ਕੋਲ ਬੁਲਾਇਆ।
ਸਗਲੇ ਮਾਤਾ ਪਾਸ ਪਧਾਰੇ।
ਉਹ ਜਿੰਨੇ ਦੂਤ ਸਨ, ਚਾਹੇ ਉਹ ਪਹਾੜੀ ਰਾਜਿਆਂ ਦੇ ਦੂਤ ਸੀ, ਚਾਹੇ ਉਹ ਔਰੰਗਜ਼ੇਬ ਬਾਦਸ਼ਾਹ ਦੇ ਦੂਤ ਸਨ, ਉਹ ਸਾਰੇ ਦੂਤ ਇਕੱਠੇ ਹੋ ਕੇ ਜਦੋਂ ਮਾਤਾ ਜੀ ਨੇ ਸੱਦਿਆ ਤੋ ਇਹ ਇਕੱਠੇ ਹੋ ਕੇ ਮਾਤਾ ਗੁਜਰੀ ਜੀ ਦੇ ਕੋਲ ਗਏ ਹਨ।
ਕਹਿਵਤ ਸ਼ਾਹ ਗਿਰੇਸ਼ਨ ਕੇਰੀ।
ਔਰ ਜਾ ਕੇ ਬਾਦਸ਼ਾਹ ਦੀ ਜਿਹੜੀ ਕਹਿਵਤ ਸੀ, ਜਿਵੇਂ ਪਹਾੜੀ ਰਾਜਿਆਂ ਨੇ ਜੋ ਕੁਝ ਕਿਹਾ ਸੀ, ਉਹ ਜਾ ਕੇ ਸਾਰੀਆਂ ਗੱਲਾਂ ਇਹਨਾਂ ਨੇ ਮਾਤਾ ਜੀ ਨੂੰ ਜਾ ਕੇ ਦੱਸੀਆਂ ਨੇ, ਮਾਤਾ ਗੁਜਰੀ ਜੀ ਨੂੰ ਜਾ ਕੇ ਦੱਸੀਆਂ ਹਨ।
ਸਰਬ ਵਕੀਲਨ ਪਾਖੀ ਫੇਰੀ।
ਸਾਰੇ ਵਕੀਲਾਂ ਨੇ ਜੋ ਕੁਝ ਵੀ ਸੀ ਉਹ ਸਾਰਾ ਕੁਝ ਕਿਹਾ ਹੈ, ਸਾਰਾ ਕੁਝ ਦੱਸਿਆ ਹੈ।
ਸੁਣੋ ਮਾਤ ਪ੍ਰਤੀਤ ਕਰੀ ਜੈ।
ਮਾਤਾ ਜੀ ਨੂੰ ਭਰਮਾਉਣ ਵਾਸਤੇ ਨਾ, ਮਾਤਾ ਜੀ ਨੂੰ ਵਰਗਲਾਉਣ ਵਾਸਤੇ ਬੋਲੇ, ਇਹ ਵਕੀਲ ਬੜੇ ਤੇਜ ਸਨ, ਚਤਰ ਸਨ। ਤੇ ਮਾਤਾ ਗੁਜਰੀ ਜੀ ਨੂੰ ਕਹਿੰਦੇ, ਮਾਤਾ ਜੀ ਤੁਸੀਂ ਅਸੀਂ ਜੋ ਕੁਝ ਕਹਿ ਰਹੇ ਹਾਂ ਨਾ, ਤੁਸੀਂ ਸਾਡੇ ਕਹੇ ਤੇ ਪ੍ਰਤੀਤ ਕਰ ਲਓ, ਅਸੀਂ ਜੋ ਕੁਝ ਕਹਿ ਰਹੇ ਹਾਂ ਸਾਡੇ ਕਹਿਣ ਤੇ ਤੁਸੀਂ ਵਿਸ਼ਵਾਸ ਕਰ ਲਵੋ।
ਸਭ ਕੀ ਕਈ ਸੱਚ ਲਖ ਲੀਜੈ।
ਔਰ ਸਾਡੇ ਸਾਰਿਆਂ ਦੀ ਕਹੀ ਹੋਈ ਬਿਲਕੁਲ ਸੱਚ ਕਰਕੇ ਜਾਣ ਲਓ, ਕਿਉਂਕਿ ਹੁਣ ਇਹ ਬੇਨਤੀ ਜਿਹੜੀ ਅਸੀਂ ਤੁਹਾਡੇ ਕੋਲ ਕਰਨ ਆਏ ਹਾਂ, ਇਹ ਬਾਦਸ਼ਾਹ ਔਰੰਗਜ਼ੇਬ ਦੀ ਚਿੱਠੀ ਭੇਜੀ ਹੋਈ ਆਈ ਹੈ, ਉਹਦਾ ਸੁਨੇਹਾ ਲੈ ਕੇ ਅਸੀਂ ਤੁਹਾਡੇ ਕੋਲ ਆਏ ਹਾਂ।
ਸਤਿਗੁਰ ਨੇ ਮਾਨੇ ਕਹਿ ਰਹੇ,
ਅਸੀਂ ਸਤਿਗੁਰੂ ਜੀ ਨੂੰ ਬਹੁਤ ਕਿਹਾ, ਉਹਨਾਂ ਨੂੰ ਬਹੁਤ ਬੇਨਤੀਆਂ ਕੀਤੀਆਂ ਨੇ, ਪਰ ਸਤਿਗੁਰੂ ਜੀ ਨੇ ਸਾਡੀ ਗੱਲ ਨਹੀਂ ਮੰਨੀ। ਸਤਿਗੁਰੂ ਜੀ ਨੂੰ ਅਸੀਂ ਬਹੁਤ ਵਾਰੀ ਮਨਾਉਣ ਦਾ ਯਤਨ ਕੀਤਾ, ਪਰ ਉਹ ਸਾਡੀ ਗੱਲ ਨਹੀਂ ਮੰਨੇ।
ਪ੍ਰਥਮ ਵਾਰ ਤਾਂ ਪਰ ਰਿਸ ਲਹੇ,
ਉਹਨਾਂ ਨੇ ਪਹਿਲੀ ਪੁਰਾਣੀ ਗੱਲ ਨੂੰ ਯਾਦ ਕਰਕੇ ਸਾਡੇ ਤੇ ਗੁੱਸਾ ਕੀਤਾ। ਉਹ ਕਹਿੰਦੇ ਨੇ ਤੁਸੀਂ ਪਹਿਲਾਂ ਵੀ ਕਸਮਾਂ ਖਾਧੀਆਂ ਨੇ ਤੇ ਕਸਮਾਂ ਤੋੜੀਆਂ ਨੇ, ਇਸ ਕਰਕੇ ਉਹਨਾਂ ਨੇ ਪਹਿਲੀਆਂ ਜਿਹੜੀਆਂ ਪੁਰਾਣੀਆਂ ਗੱਲਾਂ ਨੇ ਉਹਨਾਂ ਨੂੰ ਯਾਦ ਕਰਕੇ ਸਾਡੇ ਤੇ ਗੁੱਸਾ ਕੀਤਾ ਹੈ।
ਸਰਬ ਲੁਟੇਰੇ ਕੈਦ ਪਰੇ ਹੈ,
ਪਰਮਾਤਾ ਜੀ ਜਿਨ੍ਹਾਂ ਨੇ ਕਸਮਾਂ ਤੋੜੀਆਂ ਸਨ, ਜਿਨ੍ਹਾਂ ਲੁਟੇਰਿਆਂ ਨੇ ਬਾਹਰ ਆ ਕੇ ਲੁੱਟ ਮਚਾਈ ਸੀ ਨਾ, ਅਸੀਂ ਉਹਨਾਂ ਸਾਰੇ ਲੁਟੇਰਿਆਂ ਨੂੰ ਫੜ ਕੇ ਸਜਾਵਾਂ ਦਿੱਤੀਆਂ ਨੇ, ਉਹਨਾਂ ਲੁਟੇਰਿਆਂ ਨੂੰ ਫੜ ਕੇ ਅਸੀਂ ਕੈਦ ਵਿੱਚ ਸੁੱਟ ਦਿੱਤਾ ਹੈ, ਉਹਨਾਂ ਨੂੰ ਅਸੀਂ ਕੈਦੀ ਬਣਾ ਕੇ ਉਹਨਾਂ ਨੂੰ ਤਾੜਨਾ ਕੀਤੀ ਹੈ, ਸਜ਼ਾ ਦਿੱਤੀ ਹੈ।
ਦੰਡ ਸਾਸਨਾ ਦੇਣ ਕਰੇ ਹੈ,
ਉਹਨਾਂ ਨੂੰ ਅਸੀਂ ਭਾਰੀ ਦੰਡ ਦਿੱਤੇ ਨੇ, ਉਹਨਾਂ ਨੂੰ ਭਾਰੀ ਸਜਾਵਾਂ ਦਿੱਤੀਆਂ ਹਨ, ਤਾੜਨਾਵਾਂ ਕੀਤੀਆਂ ਹਨ।
ਅਬ ਕਰ ਜੋਰ ਖਤਾ ਬਖਸ਼ਾਵੇ,
ਤੁਸੀਂ ਅਸੀਂ ਆਪਣੇ ਹੱਥ ਜੋੜ ਕੇ ਤੁਹਾਡੇ ਕੋਲੋਂ ਆਪਣੀ ਖਤਾ ਦੀ ਜਿਹੜੀ ਸਾਡੇ ਕੋਲੋਂ ਪਹਿਲਾਂ ਗਲਤੀ ਹੋ ਗਈ ਉਹਦੀ ਮਾਫ਼ੀ ਮੰਗਦੇ। ਜਿਹੜੀ ਸਾਡੇ ਕੋਲੋਂ ਖਤਾ ਹੋਈ ਹੈ, ਗਲਤੀ ਹੋਈ ਹੈ, ਉਹਦੇ ਵਾਸਤੇ ਅਸੀਂ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ।
ਤਉ ਨਹੀਂ ਮਨ ਮੈਂ ਕੁਛ ਲਿਆਵੇ,
ਅਸੀਂ ਗੁਰੂ ਜੀ ਕੋਲੋਂ ਵੀ ਹੱਥ ਜੋੜ ਕੇ ਮਾਫ਼ੀਆਂ ਮੰਗੀਆਂ ਨੇ, ਪਰ ਗੁਰੂ ਜੀ ਨੇ ਸਾਡੀ ਕਹੀ ਹੋਈ ਕਿਸੇ ਵੀ ਗੱਲ ਨੂੰ ਆਪਣੇ ਮਨ ਵਿੱਚ ਨਹੀਂ ਲਿਆਂਦਾ। ਉਹਨਾਂ ਨੇ ਸਾਡੀ ਕਿਸੇ ਵੀ ਕਹੀ ਹੋਈ ਗੱਲ ਨੂੰ ਆਪਣੇ ਮਨ ਵਿੱਚ ਨਹੀਂ ਮੰਨਿਆ, ਨਹੀਂ ਪ੍ਰਵਾਨ ਕੀਤਾ।
ਸੁਣ ਕਰ ਮਾਤਾ ਔਰ ਬਿਰਮਾਈ,
ਇਹ ਸੁਣ ਕੇ ਜਦੋਂ ਮਾਤਾ ਜੀ ਨੂੰ ਇਹਨਾਂ ਨੇ ਇਸ ਤਰ੍ਹਾਂ ਦੱਸਿਆ ਨਾ ਕਿ ਮਾਤਾ ਜੀ ਹੁਣ ਅਸੀਂ ਬਿਲਕੁਲ ਸੱਚ ਕਹਿ ਰਹੇ ਹਾਂ, ਹੁਣ ਤਾਂ ਵੇਖੋ ਔਰੰਗਜ਼ੇਬ ਨੇ ਕਸਮ ਲਿਖ ਕੇ ਭੇਜੀ ਹੈ, ਪਹਿਲਾਂ ਤਾਂ ਛੋਟੇ ਮੋਟੇ ਨਵਾਬਾਂ ਨੇ ਲਿਖੀਆਂ ਸੀ ਕਸਮਾਂ, ਹੁਣ ਔਰੰਗਜ਼ੇਬ ਨੇ ਕਸਮ ਲਿਖੀ ਹੈ। ਇੱਦਾਂ ਬਹੁਤ ਸਾਰੀਆਂ ਗੱਲਾਂ ਕਹਿ ਕੇ ਇਹਨਾਂ ਨੇ ਇੱਕ ਵਾਰੀ ਮਾਤਾ ਜੀ ਨੂੰ ਭਰਮਾ ਲਿਆ, ਮਾਤਾ ਗੁਜਰੀ ਜੀ ਨੂੰ ਇਹਨਾਂ ਨੇ ਇੱਕ ਵਾਰੀ ਇੱਦਾਂ ਦੀਆਂ ਗੱਲਾਂ ਕਰਕੇ ਭਰਮਾ ਲਿਆ।
ਏਤੀ ਸਪਤ ਸਾਚ ਇਨ ਖਾਈ,
ਮਾਤਾ ਜੀ ਸੋਚਦੇ ਨੇ ਆਪਣੇ ਮਨ ਵਿੱਚ ਵੀ ਇੰਨੀਆਂ ਕਸਮਾਂ ਖਾ ਰਹੇ ਨੇ, ਇਹ ਸੱਚ ਹੀ ਕਹਿੰਦੇ ਹੋਣਗੇ, ਨਹੀਂ ਤਾਂ ਇੰਨੀਆਂ ਕੋਈ ਝੂਠੀਆਂ ਕਸਮਾਂ ਖਾ ਸਕਦਾ ਜਿੰਨੀਆਂ ਇਹ ਖਾ ਰਹੇ ਨੇ। ਕਹਿੰਦੇ ਵੀ ਇਹ ਬਿਲਕੁਲ ਸੱਚ ਹੀ ਕਹਿੰਦੇ ਹੋਣਗੇ ਜਿਹੜੀਆਂ ਇੰਨੀਆਂ ਕਸਮਾਂ ਖਾ ਰਹੇ ਨੇ।
ਸਕਲ ਸਿੰਘ ਅਰ ਮਾਤਾ ਮਿਲੇ,
ਉਸ ਵਕਤ ਸਾਰੇ ਸਿੰਘ ਤੇ ਜਿਹੜੇ ਹੋਰ ਵੀ ਕੁਝ ਸਿੰਘ ਜਿਹੜੇ ਅਨੰਦਪੁਰ ਸਾਹਿਬ ਛੱਡਣ ਦੇ ਵਿੱਚ ਪੱਖ ਵਿੱਚ ਸਨ, ਉਹ ਮਾਤਾ ਗੁਜਰੀ ਜੀ ਨੂੰ ਆ ਕੇ ਮਿਲੇ ਹਨ।
ਨਿਕਸਨਪੁਰ ਤੇ ਮਾਨਿਓ ਭਲੇ,
ਉਹਨਾਂ ਸਾਰਿਆਂ ਨੇ ਮਾਤਾ ਜੀ ਦੇ ਨਾਲ ਇਹੀ ਸਲਾਹ ਕੀਤੀ ਕਿ ਮਾਤਾ ਜੀ ਆਪਣਾ ਭਲਾ ਇਸੇ ਵਿੱਚ ਹੀ ਹੈ ਕਿ ਆਪਾਂ ਸ੍ਰੀ ਅਨੰਦਪੁਰ ਸਾਹਿਬ ਛੱਡ ਕੇ ਤੁਰ ਚੱਲੀਏ, ਇਸੇ ਵਿੱਚ ਹੀ ਸਾਡਾ ਸਾਰਿਆਂ ਦਾ ਭਲਾ ਹੈ।
ਜਿਉਂ ਕਿਉਂ ਕਹਿ ਕਰ ਗੁਰੂ ਨਿਕਾਰੋ,
ਜਿਵੇਂ ਕਿਵੇਂ ਕਹਿ ਕੇ ਸਤਿਗੁਰਾਂ ਨੂੰ ਤੁਸੀਂ ਬੇਨਤੀ ਕਰਕੇ, ਮਾਤਾ ਜੀ ਤੁਹਾਡਾ ਕਿਹਾ ਨਹੀਂ ਮੋੜਦੇ ਗੁਰੂ ਜੀ, ਜਿਵੇਂ ਕਿਵੇਂ ਕਰਕੇ ਤੁਸੀਂ ਸਤਿਗੁਰਾਂ ਨੂੰ ਬੇਨਤੀ ਕਰਕੇ ਉਹਨਾਂ ਨੂੰ ਅਨੰਦਪੁਰ ਸਾਹਿਬ ਦੇ ਵਿੱਚੋਂ ਬਾਹਰ ਕੱਢੋ,
ਤਬ ਮਿਟ ਹੈ ਇਹ ਜੰਗ ਅਖਾਰੋ,
ਤਾਂ ਇਹ ਜੰਗ ਮੁੱਕੇਗਾ, ਤਾਂ ਇਹ ਜੰਗ ਦੇ ਅਖਾੜੇ ਖਤਮ ਹੋਣਗੇ, ਨਹੀਂ ਤਾਂ ਜਦੋਂ ਤੱਕ ਅਨੰਦਪੁਰ ਸਾਹਿਬ ਰਹਾਂਗੇ ਉਦੋਂ ਤੱਕ ਜੰਗ ਯੁੱਧ ਹੁੰਦੇ ਰਹਿਣਗੇ, ਜਦੋਂ ਇਹ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਵਾਂਗੇ ਤੇ ਜੰਗ ਯੁੱਧ ਖਤਮ ਹੋ ਜਾਣਗੇ।
ਆਨ ਗੁਰੂ ਟਿਗ ਕਰਿਓ ਜਵਾਬ,
ਆ ਵੇਖੋ ਇਹਨਾਂ ਨੇ ਗੁਰੂ ਸਾਹਿਬ ਦੇ ਕੋਲ ਆ ਕੇ ਆਨ ਖਾਧੀ ਹੈ, ਕਸਮਾਂ ਖਾਧੀਆਂ ਨੇ, ਹੁਣ ਤਾਂ ਔਰੰਗਜ਼ੇਬ ਬਾਦਸ਼ਾਹ ਨੇ ਵੀ ਕੁਰਾਨ ਦੇ ਉੱਤੇ ਕਸਮ ਲਿਖ ਕੇ ਭੇਜੀ ਹੈ।
ਮਹਾਰਾਜ ਅਬ ਤਜੋ ਸ਼ਿਤਾਬ,
ਹੁਣ ਇਹ ਕਹਿਣ ਲੱਗੇ ਸਤਿਗੁਰਾਂ ਦੇ ਕੋਲ ਆ ਕੇ, ਮਹਾਰਾਜ ਜੀ ਹੁਣ ਆਪਾਂ ਇਹ ਕਿਲਾ ਛੱਡ ਦੇਈਏ, ਅਨੰਦਪੁਰ ਸਾਹਿਬ ਨੂੰ ਹੁਣ ਛੱਡ ਦੇਈਏ, ਜਿੰਨਾ ਛੇਤੀ ਹੋ ਸਕੇ ਛੱਡ ਕੇ ਤੁਰ ਚੱਲੀਏ।
ਛੁਦਾ ਕਸ਼ਟ ਹਮ ਬਹੁਤ ਸਹਾਰਿਓ,
ਮਹਾਰਾਜ ਜੀ ਭੁੱਖ ਦਾ ਬੜਾ ਡਾਢਾ ਦੁੱਖ ਅਸੀਂ ਸਹਾਰਿਆ ਪਿਛਲੇ ਕਈ ਦਿਨਾਂ ਤੋਂ ਤਾਂ ਕੀ ਮਹੀਨਿਆਂ ਭਰ ਤੋਂ ਸਾਨੂੰ ਖਾਣ ਨੂੰ ਪੇਟ ਭਰ ਕੇ ਅੰਨ ਨਹੀਂ ਮਿਲਿਆ, ਹੁਣ ਤਾਂ ਕੁਝ ਵੀ ਪ੍ਰਾਪਤ ਨਹੀਂ ਹੋਇਆ।
ਹੋਏ ਲਾਚਾਰ ਤੁਮ ਪਾਸ ਉਚਾਰਿਓ,
ਮਹਾਰਾਜ ਜੀ ਅਸੀਂ ਲਾਚਾਰ ਹੋ ਕੇ ਭੁੱਖ ਦੇ ਡਾਢੇ ਦੁੱਖ ਕਰਕੇ ਤੁਹਾਡੇ ਕੋਲੇ ਬੇਨਤੀ ਕਰ ਰਹੇ ਹਾਂ, ਤਰਲਾ ਕਰ ਰਿਹਾ ਕਿ ਆਪਾਂ ਆਨੰਦਪੁਰ ਸਾਹਿਬ ਛੱਡ ਕੇ ਤੁਰ ਚੱਲੀਏ।
ਨਿਕਸੇ ਚਾਹੇ ਪ੍ਰਾਨ ਛੁਦਿਆਰੇ,
ਕਿਉਂਕਿ ਹੁਣ ਇੰਨੀ ਜ਼ਿਆਦਾ ਡਾਢੀ ਭੁੱਖ ਹੈ, ਅੰਨ ਤੋਂ ਬਿਨਾਂ ਹੁਣ ਸਾਡੇ ਪ੍ਰਾਣ ਨਿਕਲਣ ਦੇ ਕਿਨਾਰੇ ਹਨ। ਜੇ ਕੁਝ ਦਿਨ ਹੋਰ ਪ੍ਰਸ਼ਾਦਾ ਨਾ ਮਿਲਿਆ ਤੇ ਸਾਡੇ ਸਰੀਰਾਂ ਵਿੱਚੋਂ ਦਮ ਨਿਕਲ ਜਾਣਗੇ, ਪ੍ਰਾਣ ਛੁੱਟ ਜਾਣਗੇ।
ਕਿ ਮਹਾਮ ਰਾਖੇ ਧੀਰਜ ਧਾਰੇ,
ਦੱਸੋ ਪ੍ਰਸ਼ਾਦੇ ਤੋਂ ਅੰਨ ਤੋਂ ਬਿਨਾਂ ਅਸੀਂ ਕਿਵੇਂ ਧੀਰਜ ਰੱਖੀਏ, ਅੰਨ ਤੋਂ ਬਿਨਾਂ ਅਸੀਂ ਕਿਵੇਂ ਧਰਵਾਸ ਰੱਖੀਏ ਜੇ ਖਾਣ ਨੂੰ ਅੰਨ ਹੀ ਪ੍ਰਾਪਤ ਨਾ ਹੋਵੇ।
ਇਤਨੇ ਮੈਂ ਮਾਤਾ ਚੱਲ ਆਈ,
ਸਿੰਘ ਸਤਿਗੁਰਾਂ ਨੂੰ ਇਸ ਤਰ੍ਹਾਂ ਕਹਿ ਹੀ ਰਹੇ ਸਨ ਕਿ ਇੰਨੇ ਨੂੰ ਮਾਤਾ ਗੁਜਰੀ ਜੀ ਵੀ ਉੱਥੇ ਚੱਲ ਕੇ ਆ ਗਏ, ਜਿੱਥੇ ਸਿੰਘ ਗੁਰੂ ਕਲਗੀਧਰ ਨੂੰ ਇਹ ਬੇਨਤੀ ਕਰ ਰਹੇ ਸਨ ਉੱਥੇ ਹੀ ਮਾਤਾ ਗੁਜਰੀ ਜੀ ਇਤਨੇ ਨੂੰ ਚੱਲ ਕੇ ਆ ਗਏ।
ਬੈਠ ਨਿਕਟ ਸੁੱਤ ਕੋ ਸਮਝਾਈ,
ਮਾਤਾ ਜੀ ਨੇ ਵੀ ਕੋਲ ਬਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਮਝਾਉਣਾ ਸ਼ੁਰੂ ਕੀਤਾ ਹੈ। ਐਸੇ ਸਤਿਗੁਰੂ ਜੋ ਸਾਰੇ ਸੰਸਾਰ ਦੇ ਜੀਵਾਂ ਨੂੰ ਸਮਝ ਦੇਣ ਵਾਲੇ ਨੇ, ਉਹਨਾਂ ਨੂੰ ਮਾਤਾ ਗੁਜਰੀ ਜੀ ਕੋਲ ਬਹਿ ਕੇ ਸਮਝਾਉਣ ਲੱਗੇ ਹਨ।
ਕਿਉਂ ਅਬ ਚਾਹਤ ਸਭ ਕੋ ਮਾਰਿਓ,
ਮਾਤਾ ਜੀ ਥੋੜੇ ਜੇ ਗੁੱਸੇ ਵਿੱਚ ਨੇ, ਅੱਜ ਥੋੜੇ ਜੇ ਰੋਸ ਵਿੱਚ ਨੇ, ਤੇ ਰੋਸ ਵਿੱਚ ਆਏ ਹੋਏ ਮਾਤਾ ਜੀ ਕਹਿੰਦੇ ਕਲਗੀਧਰ ਜੀ ਕਿਉਂ ਸਾਰਿਆਂ ਨੂੰ ਮਾਰਨ ਤੇ ਤੁਲੇ ਹੋਏ ਹੋ, ਕਿਉਂ ਤੁਸੀਂ ਸਾਰਿਆਂ ਨੂੰ ਮਾਰ ਕੇ ਖਤਮ ਕਰਨਾ ਚਾਹੁੰਦੇ ਹੋ।
ਸਿੱਖਣ ਤੁਮਰਾ ਕਹਾਂ ਵਿਗਾਰੇ,
ਦੱਸੋ ਇਹਨਾਂ ਭੋਲੇ ਭਾਲੇ ਸਿੱਖਾਂ ਨੇ ਤੁਹਾਡਾ ਕੀ ਵਿਗਾੜਿਆ ਜਿਨ੍ਹਾਂ ਨੂੰ ਮਾਰ ਰਹੇ ਹੋ, ਭੁੱਖ ਨਾਲ ਮਰ ਰਹੇ ਨੇ, ਇਹਨਾਂ ਭੋਲੇ ਭਾਲੇ ਸਿੱਖਾਂ ਨੇ ਤੁਹਾਡਾ ਕੀ ਵਿਗਾੜਿਆ ਹੈ।
ਮਰੇ ਹਜ਼ਾਰੋਂ ਲੜ ਲੜ ਆਗੇ,
ਵੇਖੋ ਪਹਿਲਾਂ ਤੁਹਾਡੇ ਅੱਗੇ ਹਜ਼ਾਰਾਂ ਦੀ ਗਿਣਤੀ ਚ ਸਿੱਖ ਲੜ ਲੜ ਕੇ ਜੰਗ ਦੇ ਮੈਦਾਨ ਵਿਚ ਮਰੇ ਹਨ।
ਬੱਚੇ ਅੰਨ ਬਿਨ ਮਰਬੇ ਲਾਗੇ,
ਜਿਹੜੇ ਬਚੇ ਹੋਏ ਨੇ ਸਿੱਖ ਇਹ ਅੰਨ ਤੋਂ ਬਿਨਾਂ ਮਰ ਰਹੇ ਨੇ, ਭੋਜਨ ਤੋਂ ਬਿਨਾਂ ਮਰ ਰਹੇ ਹਨ।
ਹੀਲਾ ਪਰੇ ਕਤਲ ਹੋਏ ਜੈ ਹੈ,
ਜੇ ਤੁਰਕਾਂ ਨੇ ਹੁਣ ਜ਼ੋਰ ਦਾ ਇੱਕ ਵਾਰੀ ਹੱਲਾ ਕਰ ਦਿੱਤਾ ਤੇ ਇਹਨਾਂ ਕੋਲ ਲੜਨ ਜੋਗੇ ਵੀ ਤਾਕਤ ਨਹੀਂ ਰਹੀ ਸਰੀਰਾਂ ਵਿੱਚ, ਇੱਕੋ ਹੱਲੇ ਦੇ ਵਿੱਚ ਹੀ ਇਹ ਸਾਰੇ ਮਾਰੇ ਜਾਣਗੇ।
ਕੋ ਲੱਖੋਂ ਲਸ਼ਕਰ ਅਟਕੇ ਹੈ,
ਆ ਵੇਖੋ ਲੱਖਾਂ ਦੀ ਗਿਣਤੀ ਵਿੱਚ ਬਾਹਰ ਲਸ਼ਕਰ ਅਟਕਿਆ ਹੋਇਆ, ਲੱਖਾਂ ਦੀ ਗਿਣਤੀ ਵਿੱਚ ਲਸ਼ਕਰ ਨੇ ਬਾਹਰ ਘੇਰਾ ਪਾਇਆ ਹੋਇਆ।
ਸ਼ਾਹ ਗਿਰੇਸ਼ਵਰ ਭਾਖਤ ਸਾਰੇ,
ਹੁਣ ਤਾਂ ਬਾਦਸ਼ਾਹ ਔਰੰਗਜ਼ੇਬ ਨੇ ਵੀ ਤੁਹਾਡੇ ਕੋਲ ਚਿੱਠੀ ਭੇਜੀ ਹੈ ਲਿਖ ਕੇ, ਸਾਰੇ ਪਹਾੜੀ ਰਾਜਿਆਂ ਨੇ ਤੁਹਾਡੇ ਕੋਲ ਚਿੱਠੀਆਂ ਲਿਖ ਕੇ ਭੇਜੀਆਂ ਨੇ, ਉਹਨਾਂ ਦੇ ਵਜ਼ੀਰ ਉਹਨਾਂ ਦੇ ਦੂਤ ਤੁਹਾਡੇ ਕੋਲ ਆ ਕੇ ਬੇਨਤੀਆਂ ਕਰ ਰਹੇ ਹਨ।
ਕਿਮ ਇਹ ਕੂਰ ਬਣੇ ਧਰਮ ਹਾਰੇ,
ਭਲਾ ਕਿਵੇਂ ਝੂਠੇ ਹੋਣਗੇ, ਸਾਰੇ ਹੀ ਝੂਠੇ ਨੇ, ਇੱਕ ਬੰਦਾ ਝੂਠ ਬੋਲੇਗਾ ਦੋ ਬੋਲਣਗੇ, ਹੁਣ ਸਾਰੇ ਹੀ ਝੂਠ ਬੋਲ ਰਹੇ ਨੇ, ਭਲਾ ਹੁਣ ਇਹ ਸਾਰੇ ਕਿਵੇਂ ਆਪਣਾ ਧਰਮ ਹਾਰਨਗੇ ਝੂਠ ਬੋਲ ਕੇ।
ਜੇ ਨਾ ਮਾਨੋਗੇ ਇਹ ਬਾਤ,
ਜੇ ਹੁਣ ਤੁਸੀਂ ਇਹਨਾਂ ਦੀ ਕਹੀ ਹੋਈ ਗੱਲ ਇਹਨਾਂ ਦੀ ਕਹੀ ਹੋਈ ਬਾਤ ਨੂੰ ਨਹੀਂ ਮੰਨਦੇ,
ਤਜੇ ਸਾਥ ਤੁਮਰੋ ਬਖਿਆਤ,
ਫਿਰ ਹੁਣ ਪ੍ਰਗਟ ਹੀ ਹੈ ਕਿ ਸਾਨੂੰ ਸਾਰਿਆਂ ਨੂੰ ਤੁਹਾਡਾ ਸਾਥ ਛੱਡਣਾ ਪਵੇਗਾ। ਮਾਤਾ ਜੀ ਨੇ ਇੱਥੋਂ ਤੱਕ ਕਹਿ ਦਿੱਤੇ ਬਚਨ ਕਿ ਫਿਰ ਸਾਨੂੰ ਮਜਬੂਰਨ ਤੁਹਾਡਾ ਸਾਥ ਛੱਡਣਾ ਪਵੇਗਾ।
ਘਰ ਕੇ ਪੀ ਸਗਰੇ ਤਜ ਜਾਵੇ,
ਇਹ ਨਹੀਂ ਵੀ ਕੱਲੇ ਸਿੱਖ ਹੀ ਜਾਣਗੇ ਤੁਹਾਨੂੰ ਛੱਡ ਕੇ, ਜਿਹੜੇ ਤੁਹਾਡੇ ਘਰ ਦੇ ਮੈਂਬਰ ਨੇ, ਯਾਨੀ ਕਿ ਮੈਂ ਹਾਂ, ਤੁਹਾਡੀ ਅਰਧਾਂਗਨੀ ਹੈ, ਮਹਿਲ ਨੇ ਤੁਹਾਡੇ, ਤੁਹਾਡੇ ਬੱਚੇ ਨੇ, ਅਸੀਂ ਵੀ ਸਾਰੇ ਤੁਹਾਨੂੰ ਛੱਡ ਕੇ ਚਲੇ ਜਾਵਾਂਗੇ।
ਜਿੱਤ ਕਿਤ ਹੋਏ ਕਰ ਪ੍ਰਾਨ ਬਚਾਵੇ,
ਮਾਤਾ ਜੀ ਇਹ ਗੱਲ ਖਿੱਝ ਕੇ ਕਹਿ ਰਹੇ ਨੇ। ਛੱਡ ਤਾਂ ਹੁਣ ਪਤਾ ਮਾਤਾ ਜੀ ਵੀ ਨਹੀਂ ਸੀ ਸਕਦੇ, ਪਰ ਮਾਤਾ ਜੀ ਥੋੜੇ ਜੇ ਗੁੱਸੇ ਵਿੱਚ ਆ ਕੇ ਗੱਲ ਕਹਿ ਰਹੇ ਨੇ, ਅਸੀਂ ਵੀ ਛੱਡ ਕੇ ਤੁਰ ਜਾਣਾ ਤੁਹਾਨੂੰ, ਸਿੱਖਾਂ ਨੇ ਤਾਂ ਜਾਣਾ ਹੀ ਆ ਛੱਡ ਕੇ, ਅਸੀਂ ਵੀ ਚਲੇ ਜਾਣਾ, ਹੁਣ ਅਸੀਂ ਤੁਹਾਡੇ ਨਾਲ ਬਹੁਤਾ ਸਮਾਂ ਨਹੀਂ ਰਹਿ ਸਕਦੇ, ਇੱਥੇ ਭੁੱਖ ਨਾਲ ਮਰਨ ਨਾਲੋਂ ਚੰਗਾ ਹੈ ਕਿਤੇ ਹੋਰ ਜਾ ਕੇ ਦੋ ਪ੍ਰਸ਼ਾਦੇ ਖਾ ਕੇ ਕੁਝ ਸਮਾਂ ਜੀ ਲਵਾਂਗੇ।
ਉਨ ਏਕਲ ਰਹਿ ਕਰ ਹੋ ਕਹਾਂ,
ਇਹ ਦੱਸੋ ਗੁਰੂ ਜੀ ਜੇ ਅਸੀਂ ਸਾਰੇ ਤੁਹਾਨੂੰ ਛੱਡ ਕੇ ਚਲੇ ਗਏ ਤੇ ਤੁਸੀਂ ਕੱਲੇ ਕੀ ਕਰੋਗੇ, ਤੁਸੀਂ ਏਕਲ ਏਕਲ ਕਹਿੰਦੇ ਨੇ ਕੱਲੇ ਨੂੰ, ਕਹਿੰਦੇ ਕੱਲੇ ਤੁਸੀਂ ਕੀ ਕਰੋਗੇ ਰਹਿ ਜੇ ਇੱਥੇ ਰਹਿ ਕੇ।
ਸਭ ਹਿਨ ਕੋ ਪ੍ਰਾਨਨ ਪ੍ਰੀਏ ਮਹਾ,
ਸਾਰਿਆਂ ਨੂੰ ਆਪਣੇ ਪ੍ਰਾਣ ਪਿਆਰੇ ਨੇ, ਸਾਰਿਆਂ ਨੂੰ ਆਪਣੀ ਜ਼ਿੰਦਗੀ ਪਿਆਰੀ ਹੈ।
ਸੁਨ ਸਿੰਘਨ ਤੇ ਅਰ ਬਚ ਮਾਤੇ,
ਹੁਣ ਲਾਗੇ ਜਿਹੜੇ ਸਿੰਘ ਸਨ ਉਹ ਵੀ ਕਹਿਣ ਲੱਗ ਪਏ, ਹਾਂ ਸਤਿਗੁਰੂ ਜੀ ਅਸੀਂ ਵੀ ਚਲੇ ਜਾਣਾ, ਅਸੀਂ ਵੀ ਟੁਰ ਜਾਣਾ। ਕਈ ਸਿੰਘ ਵੀ ਕਹਿਣ ਲੱਗ ਪਏ ਮਾਤਾ ਕੋਲੋਂ ਔਰ ਸਿੰਘਾਂ ਕੋਲੋਂ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਜਦੋਂ ਇਹ ਬਚਨ ਸੁਣੇ,
ਰਿਸ ਕਰ ਕੈਤ ਪਏ ਵਿਖਿਆ ਤੇ,
ਸਤਿਗੁਰੂ ਜੀ ਵੀ ਅੱਗੇ ਬੀਰ ਰਸ ਵਿੱਚ ਸਨ, ਮਹਾਰਾਜ ਜੀ ਵੀ ਬੀਰ ਰਸ ਦੇ ਵਿੱਚ ਹੀ ਅੱਗੋਂ ਬੋਲੇ ਜਵਾਬ ਦੇ ਕੇ। ਸਤਿਗੁਰੂ ਜੀ ਨੂੰ ਇਸ ਕਰਕੇ ਬੀਰ ਰਸ ਹੈ ਕਿ ਉਹਨਾਂ ਤੁਰਕਾਂ ਦੀ ਕਈ ਗੱਲ ਤੇ ਯਕੀਨ ਕਰ ਰਹੇ ਨੇ, ਸਾਡੀ ਗੱਲ ਤੇ ਭਰੋਸਾ ਨਹੀਂ ਕਰਦੇ ਜੋ ਅਸੀਂ ਕਹਿ ਰਹੇ ਹਾਂ, ਉਹਨਾਂ ਤੇ ਯਕੀਨ ਕਰਦੇ ਨੇ ਜਿਹੜੇ ਯਕੀਨ ਕਰਨ ਯੋਗ ਨੇ। ਹਾਲਾਂਕਿ ਪ੍ਰਗਟ ਕਰਕੇ ਵਿਖਾ ਵੀ ਦਿੱਤਾ ਵੀ ਕਿਵੇਂ ਉਹ ਆਪਣੀਆਂ ਕਸਮਾਂ ਤੋੜ ਕੇ ਮਿੰਟ ਦੇ ਵਿੱਚ ਹਮਲਾ ਕਰਨ ਨੂੰ ਤਿਆਰ ਨੇ, ਕਸਮਾਂ ਤੋੜੀਆਂ ਵੀ ਉਹਨਾਂ ਨੇ ਜਦੋਂ ਗੂਣਾ ਲੁੱਟ ਕੇ ਲੈ ਕੇ ਗਏ ਨੇ। ਤੋਂ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵਾਰ ਵਾਰ ਇਹ ਕਹਿ ਰਹੇ ਨੇ, ਹੁਣ ਮਹਾਰਾਜ ਜੀ ਵੀ ਬੀਰ ਰਸ ਵਿੱਚ ਆ ਗਏ, ਕਲਗੀਧਰ ਜੀ ਵੀ ਫਿਰ ਬੀਰ ਰਸ ਵਿੱਚ ਆ ਕੇ ਬੋਲੇ ਕਹਿਣ ਲੱਗੇ,
ਜੋ ਅਬ ਨਿਕਸੇ ਬਚੈ ਸੁਨਾਈ।
ਮਹਾਰਾਜ ਜੀ ਕਹਿੰਦੇ ਅੱਛਾ ਮਾਤਾ ਜੀ ਨੇ ਸਾਡਾ ਸਾਥ ਛੱਡ ਕੇ ਜਾਣਾ, ਜਾਓ ਜਿਹੜਾ ਇੱਥੋਂ ਹੁਣ ਨਿਕਲ ਕੇ ਜਾਏਗਾ ਨਾ, ਅਸੀਂ ਵੀ ਬਚਨ ਕਰਦੇ ਹਾਂ ਵੀ ਉਹ ਬਚੇਗਾ ਨਹੀਂ, ਜਿਹੜਾ ਨਿਕਲ ਕੇ ਜਾਏਗਾ ਨਾ ਉਹ ਬਚ ਨਹੀਂ ਸਕੇਗਾ।
ਹਮਰੋ ਦੋਸ਼ ਲਖੋ ਨੈ ਕਾਈ,
ਕਿਉਂ ਨਹੀਂ ਬਚੇਗਾ, ਕਿਉਂਕਿ ਬਾਹਰ ਲੱਖਾਂ ਦੀਆਂ ਫੌਜਾਂ ਉਹਨਾਂ ਹਮਲਾ ਕਰ ਦੇਣਾ, ਕਿਸੇ ਨੂੰ ਜਿਉਂਦਿਆਂ ਲੰਘਣ ਹੀ ਨਹੀਂ ਦੇਣਾ। ਜੇ ਤੁਹਾਡੇ ਆਖੇ ਲੱਗ ਕੇ ਅਸੀਂ ਨਿਕਲ ਵੀ ਚੱਲੀਏ ਤੇ ਸਾਡੇ ਇੱਥੋਂ ਨਿਕਲਣ ਦੇ ਨਾਲ ਉਹਨਾਂ ਨੇ ਹਮਲਾ ਕਰ ਦੇਣਾ, ਕਿਸੇ ਨੇ ਨਹੀਂ ਬਚਣਾ, ਅੰਦਰ ਤਾਂ ਫਿਰ ਬਚ ਜਾਣਗੇ, ਬਾਹਰ ਕਿਸੇ ਦਾ ਵੀ ਬਚਾਅ ਨਹੀਂ ਹੋਣਾ, ਕਿਉਂਕਿ ਹੁਣ ਜੇ ਹਮਰੋ ਦੋਸ਼ ਲਖੋ ਨਾ ਕਾਈ ਤੇ ਫਿਰ ਬਾਅਦ ਵਿੱਚ ਸਾਡੇ ਤੇ ਨਾ ਕੋਈ ਦੋਸ਼ ਲਾਇਆ, ਜੇ ਗੁਰੂ ਜੀ ਤੁਸੀਂ ਨਾਲ ਸੀ ਤੇ ਸਾਡੇ ਸਿੱਖ ਮਰ ਗਏ ਨੇ, ਸਿੰਘ ਮਾਰੇ ਗਏ ਨੇ, ਕਹਿੰਦੇ ਬਾਅਦ ਵਿੱਚ ਸਾਡੇ ਤੇ ਕੋਈ ਦੋਸ਼ ਨਾ ਲਾਇਆ ਜੇ।
ਬਸਰੇ ਜਹ ਕਹਿ ਇਹੀ ਪ੍ਰਸੰਗ,
ਜਿੱਥੇ ਕਿੱਥੇ ਇਹੀ ਪ੍ਰਸੰਗ ਪ੍ਰਗਟ ਹੋਵੇਗਾ, ਇਹੀ ਗੱਲ ਪ੍ਰਗਟ ਹੋਵੇਗੀ।
ਹਤੇ ਗਏ ਸਗਰੇ ਵਿੱਚ ਜੰਗ,
ਜਿੰਨੇ ਸਿੰਘ ਨੇ ਸਾਰੇ ਜੰਗ ਦੇ ਵਿੱਚ ਮਾਰੇ ਗਏ ਹਨ।
ਸੁਣ ਕਰ ਬਿਸਮੈ ਬਹੁਰ ਵਿਚਾਰੇ,
ਲੋਕ ਸੁਣ ਸੁਣ ਕੇ ਹੈਰਾਨ ਹੋਣਗੇ, ਜਦੋਂ ਸੁਣਨਗੇ ਵੀ ਸਾਰੇ ਸਿੰਘ ਮਾਰੇ ਗਏ ਨੇ ਜੰਗ ਚ, ਤੇ ਸੁਣ ਸੁਣ ਕੇ ਲੋਕ ਹੈਰਾਨ ਹੋਣਗੇ ਤੇ ਇਹ ਵਿਚਾਰ ਕਰਨਗੇ,
ਅਸਮੰਜਸ ਕਿਉਂ ਭਾਈ ਉਚਾਰ,
ਉਹ ਆਖਣਗੇ ਇਹੋ ਜੀ ਅਸਮੰਜਸ ਕਿਵੇਂ ਬਣ ਗਈ ਕਿ ਸਾਰੇ ਸਿੰਘ ਮਾਰੇ ਗਏ, ਕੋਈ ਵੀ ਸਿੰਘ ਨਹੀਂ ਬਚਿਆ,
ਕਿਉਂ ਨਾ ਪਏ ਸਤ ਗੁਰ ਰਖਵਾਰੇ।
ਸਾਰੇ ਇਹ ਗੱਲ ਆਖਣਗੇ ਕਿ ਗੁਰੂ ਸਾਹਿਬ ਨੇ ਉਹਨਾਂ ਦੀ ਰਖਵਾਲੀ ਕਿਉਂ ਨਹੀਂ ਕੀਤੀ, ਸਾਰੇ ਕਿਉਂ ਮਾਰੇ ਗਏ। ਕੱਲ ਨੂੰ ਲੋਕਾਂ ਨੇ ਇਹ ਵਿਚਾਰਾਂ ਕਰਨੀਆਂ ਨੇ, ਜੇ ਹੁਣ ਆਪਾਂ ਨਿਕਲ ਚੱਲਦੇ ਹਾਂ ਮਾਰੇ ਜਾਣਗੇ ਸਾਰੇ, ਬਚਣਾ ਨਹੀਂ ਕਿਸੇ ਨੇ, ਮਾਤਾ ਜੀ ਇਹ ਗੱਲ ਪੱਕੀ ਹੈ। ਤੇ ਜਦੋਂ ਸਾਰੇ ਮਾਰੇ ਜਾਣਗੇ ਤੇ ਲੋਕਾਂ ਨੇ ਜਿਹੜੇ ਹੋਰ ਲੋਕ ਨੇ ਉਹਨਾਂ ਨੇ ਵਿਚਾਰਾਂ ਕਰਨੀਆਂ ਨੇ ਕਿ ਜਦੋਂ ਸਾਰੇ ਮਾਰੇ ਜਾ ਰਹੇ ਸਨ ਸਿੰਘ, ਉਦੋਂ ਗੁਰੂ ਜੀ ਇਹਨਾਂ ਦੇ ਰਖਵਾਲੇ ਕਿਉਂ ਨਹੀਂ ਬਣੇ, ਗੁਰੂ ਜੀ ਨੇ ਇਹਨਾਂ ਦੀ ਰੱਖਿਆ ਕਿਉਂ ਨਹੀਂ ਕੀਤੀ।
ਜੇ ਸੰਗੀ ਸਦ ਰਹਿ ਬਿਹਾਰੇ,
ਜਿਹੜੇ ਸਿੰਘ ਹਰ ਵੇਲੇ ਸਤਿਗੁਰਾਂ ਦੇ ਸੰਗੀ ਸਨ, ਮਹਾਰਾਜ ਜੀ ਦੇ ਨਾਲ ਰਹਿੰਦੇ ਸਨ, ਉਹ ਜਦੋਂ ਮਰਨ ਲੱਗੇ ਜੰਗ ਦੇ ਮੈਦਾਨ ਚ ਤੇ ਗੁਰੂ ਜੀ ਨੇ ਉਹਨਾਂ ਦੀ ਰਾਖੀ ਕਿਉਂ ਨਾ ਕੀਤੀ।
ਯਾਂ ਤੇ ਲਿਖ ਲਿਖ ਸਕਲ ਬੇਦਾਵਾ, ਚਲੇ ਜਾਓ ਜਿਤ ਜੈ ਮਨ ਪਾਵਾ।
ਮਹਾਰਾਜ ਜੀ ਕਹਿੰਦੇ ਚੰਗਾ ਮਾਤਾ ਜੀ, ਜਿਨ੍ਹਾਂ ਨੇ ਜਾਣਾ ਜਾਓ, ਅਸੀਂ ਨਹੀਂ ਰੋਕਦੇ, ਪਰ ਜਿਨ੍ਹਾਂ ਨੇ ਜਾਣਾ ਉਹ ਪਹਿਲਾਂ ਬਦਾਵਾ ਲਿਖ ਕੇ ਦੇ ਕੇ ਜਾਓ, ਉਹ ਬਦਾਵਾ ਲਿਖ ਕੇ ਦੇ ਕੇ ਜਾਓ ਤਾਂ ਜੋ ਕੱਲ ਨੂੰ ਸਾਡੇ ਤੇ ਕੋਈ ਦੋਸ਼ ਨਾ ਲਾਵੇ ਵੀ ਗੁਰੂ ਨੇ ਰਾਖੀ ਨਹੀਂ ਕੀਤੀ, ਅਸੀਂ ਬਚਾਵਾਂਗੇ ਜੇ ਤੁਸੀਂ ਸਾਡਾ ਬਚਨ ਮੰਨ ਕੇ ਰਹੋਗੇ, ਜੇ ਹੁਣ ਬਾਹਰ ਜਾਓਗੇ ਤੇ ਬਾਹਰੋਂ ਤਾਂ ਤੁਰਕਾਂ ਨੇ ਹਮਲਾ ਕਰਨਾ, ਕਿਵੇਂ ਬਚੋਗੇ, ਕਿਵੇਂ ਬਚਾਅ ਹੋਵੇਗਾ। ਤੇ ਫਿਰ ਲੋਕਾਂ ਨੇ ਕਹਿਣਾ ਗੁਰੂ ਜੀ ਨੇ ਨਹੀਂ ਰੱਖਿਆ, ਫਿਰ ਅਸੀਂ ਬਦਾਵਾ ਤਾਂ ਵਿਖਾਣ ਜੋਗੇ ਹੋਵਾਂਗੇ ਵੀ ਇਹਨਾਂ ਨੇ ਸਤਿਗੁਰਾਂ ਨੂੰ ਬਦਾਵਾ ਦਿੱਤਾ ਸੀ। ਕਹਿੰਦੇ ਹੁਣ ਬਦਾਵਾ ਲਿਖ ਕੇ ਦੇ ਕੇ ਜਾਓ, ਜਿੱਥੇ ਜਾਣਾ ਜਿੱਥੇ ਵੀ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ।
ਜੇ ਹੋਵੇ ਹਮਰੇ ਅਨੁਸਾਰੀ।
ਕਹਿੰਦੇ ਜੇ ਤਾਂ ਤੁਸੀਂ ਸਾਡੇ ਅਨੁਸਾਰੀ ਹੋ ਕੇ ਚੱਲੋ, ਸਾਡੀ ਆਗਿਆ ਦੇ ਵਿੱਚ ਚੱਲੋ,
ਤੋ ਚਿਤ ਚਾਹ ਕਰੇ ਰਖਵਾਰੀ,
ਤੇ ਫਿਰ ਅਸੀਂ ਤੁਹਾਡੀ ਸਾਰਿਆਂ ਦੀ ਚਿਤ ਚਾਹ ਕੇ ਰਖਵਾਲੀ ਕਰਾਂਗੇ। ਜੇ ਆਗਿਆ ਵਿੱਚ ਚੱਲੋਗੇ ਤੇ ਰਖਵਾਲੀ ਕਰਾਂਗੇ ਨਾ। ਜੇ ਹੁਣ ਆਗਿਆ ਤੋਂ ਬਾਹਰੇ ਜਾ ਕੇ ਤੁਸੀਂ ਆਪ ਅਨੰਦਪੁਰ ਸਾਹਿਬ ਛੱਡ ਕੇ ਜਾਣਾ ਚਾਹੁੰਦੇ ਹੋ ਤੇ ਫਿਰ ਕਿਵੇਂ ਰਖਵਾਲੀ ਹੋਵੇਗੀ? ਤੁਹਾਡੀ ਸਾਡੇ ਹੁਕਮ ਤੋਂ ਬਾਹਰ ਜਾ ਕੇ ਤਾਂ ਰਖਵਾਲੀ ਹੋਣੀ ਨੀ। ਇਸ ਕਰਕੇ ਬਦਾਵਾ ਲਿਖ ਕੇ ਦੇ ਕੇ ਜਾਓ ਜਿਹਨੇ ਜਾਣਾ, ਕੱਲ ਨੂੰ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ, ਫਿਰ ਤੁਸੀਂ ਆਪ ਨਿਪਟਣਾ, ਸਾਡੀ ਕੋਈ ਇਹਦੇ ਚ ਜ਼ਿੰਮੇਵਾਰੀ ਨਹੀਂ ਹੋਣੀ। ਤੋ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਜੇ ਆਗਿਆ ਵਿੱਚ ਚੱਲੋਗੇ ਤੇ ਅਸੀਂ ਤੁਹਾਡੀ ਰਖਵਾਲੀ ਕਰਾਂਗੇ।
ਖੜਗ ਕੇਤ ਪ੍ਰਭ ਬਨੇ ਸਹਾਏ, ਰਿਪ ਤੇ ਦੇ ਕਰ ਹੱਥ ਬਚਾਏ।
ਜੇ ਸਾਡੀ ਆਗਿਆ ਵਿੱਚ ਚੱਲੋਗੇ ਤੇ ਖੜਗ ਕੇਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੁਹਾਡੀ ਸਾਰਿਆਂ ਦੀ ਰੱਖਿਆ ਕਰੇਗਾ, ਹੱਥ ਦੇ ਕੇ ਬਚਾਵੇਗਾ। ਪਰ ਆਗਿਆ ਵਿੱਚ ਤਾਂ ਚੱਲਣਾ ਪਵੇਗਾ। ਅੱਜ ਵੀ ਉਹਨਾਂ ਦੀ ਰੱਖਿਆ ਹੁੰਦੀ ਹੈ ਜਿਹੜੇ ਗੁਰੂ ਦੇ ਹੁਕਮ 'ਚ ਚੱਲਦੇ ਨੇ। ਜਿਹੜੇ ਗੁਰੂ ਦੀ ਆਗਿਆ ਤੋਂ ਬਾਹਰ ਜਾ ਕੇ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਨਾ ਖਾਲਸਾ ਜੀ, ਉਹਨਾਂ ਨੂੰ ਅੱਜ ਵੀ ਤਾੜਨਾ ਹੁੰਦੀ ਹੈ, ਉਹ ਅੱਜ ਵੀ ਮਰਦੇ ਨੇ, ਉਹਨਾਂ ਦਾ ਅੱਜ ਵੀ ਨਾਸ਼ ਹੁੰਦਾ। ਆਪਣ ਭਾਣਾ ਜੋ ਚੱਲੇ ਭਾਈ ਵਿਛੜ ਚੋਟਾ, ਇਹੀ ਹੈ ਨਾ ਵਿਧਾਨ। ਸਿੱਖ ਤਾਂ ਉਹੀ ਹੈ ਜਿਹੜਾ ਗੁਰੂ ਦੇ ਹੁਕਮ 'ਚ ਚੱਲੇ। ਕਹਿੰਦੇ ਜੇ ਸਾਡੇ ਹੁਕਮ 'ਚ ਚੱਲੋਗੇ ਤੇ ਫਿਰ ਖੜਗ ਕੇਤ ਅਕਾਲ ਪੁਰਖ ਤੁਹਾਡੀ ਸਹਾਇਤਾ ਕਰੇਗਾ।
ਦੋਨੋ ਬਾਤਨ ਮੈਂ ਜਿਮ ਪਾਵੇ,
ਦੋਨਾਂ ਗੱਲਾਂ ਵਿੱਚੋਂ ਹੁਣ ਤੁਹਾਨੂੰ ਜਿਹੜੀ ਗੱਲ ਚੰਗੀ ਲੱਗਦੀ, ਜੇ ਸਾਡੀ ਆਗਿਆ ਮੰਨਣੀ ਤੇ ਰਹੋ, ਜੇ ਮਰਜ਼ੀ ਕਰਨੀ ਤੇ ਬਦਾਵਾ ਲਿਖ ਦਿਓ। ਇਹਨਾਂ ਦੋਹਾਂ ਕੰਮਾਂ ਦੇ ਵਿੱਚੋਂ, ਦੋਹਾਂ ਗੱਲਾਂ ਵਿੱਚੋਂ ਜਿਹੜੀ ਗੱਲ ਤੁਹਾਨੂੰ ਪਾਉਂਦੀ ਹੈ,
ਸੋ ਕਰ ਚਲੋ ਨਾ ਕੋ ਅਟਕਾਵੇ।
ਉਹੀ ਕਰਕੇ ਚੱਲੋ, ਤੁਹਾਨੂੰ ਕੋਈ ਨੀ ਰੋਕੇਗਾ, ਕੋਈ ਤੁਹਾਨੂੰ ਨੀ ਅਟਕਾਵੇਗਾ।
ਮਾਤਾ ਕੀ ਰਿਸ ਲੱਖ ਕਰ ਸਹੀ,
ਮਾਤਾ ਜੀ ਦੀ ਇਹ ਰਿਸ ਵਾਲੀ ਬੋਲੀ ਸੁਣ ਕੇ ਸਤਿਗੁਰੂ ਜੀ ਨੇ ਵੀ ਅੱਗੋਂ ਇਸ ਤਰ੍ਹਾਂ ਇਹ ਬਚਨ ਕਹੇ ਹਨ,
ਬਿਨ ਸਨੇਹ ਬਾਣੀ ਗੁਰ ਕਹੀ।
ਮਹਾਰਾਜ ਜੀ ਨੇ ਬਿਨਾ ਸਨੇਹ ਵਾਲੀ ਇਹ ਬਾਣੀ ਆਪਣੇ ਮੁਖੋਂ ਬੋਲੀ ਹੈ।
ਭਾਈ ਕਸ਼ਟ ਤੇ ਬੇਬਲ ਮਾਈ,
ਜਦੋਂ ਮਾਈ ਨੇ ਇਹ ਗੱਲ ਸੁਣੀ ਨਾ ਮਾਤਾ ਗੁਜਰੀ ਨੇ, ਤੇ ਸੁਣ ਕੇ ਮਾਤਾ ਜੀ ਦੇ ਮਨ ਦੇ ਵਿੱਚ ਬੜਾ ਭਾਰੀ ਕਸ਼ਟ ਹੋਇਆ।
ਕਹਾ ਕਰੇ ਕੁਛ ਕਹੀ ਨਾ ਜਾਈ,
ਸੋਚਦੇ ਨੇ ਵੀ ਹੁਣ ਕੀ ਕਰੀਏ, ਕੁਝ ਕਹਿਣ ਵੀ ਨੀ ਕਹਿ ਨੀ ਸਕਦੇ, ਸਤਿਗੁਰਾਂ ਨੂੰ ਕੁਝ ਕਿਹਾ ਵੀ ਨੀ ਜਾਂਦਾ।
ਸੁਤ ਪਿਆਰੋ ਕਿਮ ਤਿਆਗਨ ਕਰੇ,
ਹੁਣ ਮਾਂ ਨੇ ਕਹਿ ਤਾਂ ਦਿੱਤਾ ਵੀ ਅਸੀਂ ਛੱਡ ਕੇ ਟੁਰ ਜਾਣਾ, ਤੇ ਸਤਿਗੁਰਾਂ ਨੇ ਵੀ ਕਹਿ ਦਿੱਤਾ ਹਾਂ ਮਾਤਾ ਜਾ ਸਕਦੇ ਹੋ, ਬਦਾਵਾ ਲਿਖ ਕੇ ਦੇ ਜਾਓ, ਸਾਰੇ ਜਾਓ ਬਦਾਵਾ ਲਿਖ ਦਿਓ, ਜਿੱਥੇ ਜਾਣਾ ਜਾਓ। ਪਰ ਹੁਣ ਮਾਤਾ ਸੋਚਦੀ ਹੈ ਵੀ ਮੇਰਾ ਪੁੱਤਰ ਇੰਨਾ ਲਾਡਲਾ, ਮੈਨੂੰ ਪਿਆਰਾ, ਮੈਂ ਛੱਡ ਕੇ ਕਿਵੇਂ ਜਾਵਾਂ। ਹੁਣ ਮਾਂ ਦੀ ਮਮਤਾ ਵੀ ਹੈ ਨਾ, ਮਾਤਾ ਸੋਚਦੀ ਹੈ ਕਿ ਹੁਣ ਮੈਂ ਇਹਨਾਂ ਨੂੰ ਤਿਆਗ ਕੇ ਕਿਵੇਂ ਜਾਵਾਂ।
ਨੈ ਤਿਆਗੇ ਜਾਣੇ ਹਮ ਮਰੇ,
ਤੇ ਜੇ ਹੁਣ ਨਹੀਂ ਤਿਆਗਦੇ ਤੇ ਫਿਰ ਇਹ ਵੀ ਜਾਣਦੇ ਹਾਂ ਕਿ ਹੁਣ ਮਰਨਾ ਹੀ ਪਵੇਗਾ।
ਤਿਮਈ ਦੁਬਦਾ ਸਿੰਘਨ ਵਿਆਪੀ,
ਇਸੇ ਤਰ੍ਹਾਂ ਇਹ ਜਿਹੜੀ ਦੁਬਦਾ ਮਾਤਾ ਦੇ ਮਨ ਵਿੱਚ ਹੈ, ਇਹ ਦੁਬਦਾ ਸਿੰਘਾਂ ਦੇ ਮਨ ਵਿੱਚ ਵੀ ਹੈ ਵੀ ਕਿਵੇਂ ਗੁਰੂ ਸਾਹਿਬ ਨੂੰ ਛੱਡ ਕੇ ਜਾਈਏ, ਬਦਾਵਾ ਕਿਵੇਂ ਲਿਖੀਏ। ਇਹ ਦੁਬਦਾ ਹੁਣ ਸਿੰਘਾਂ ਦੇ ਮਨ ਵਿੱਚ ਵੀ ਹੈ।
ਪ੍ਰਣ ਥੋ ਗੁਰ ਤਜ ਹੈ ਨਾ ਕਦਾਪੀ,
ਅਸੀਂ ਤਾਂ ਪ੍ਰਣ ਕੀਤਾ ਸੀ ਕਿ ਸਤਿਗੁਰਾਂ ਨੂੰ ਅਸੀਂ ਕਦੇ ਵੀ ਛੱਡ ਕੇ ਨਹੀਂ ਜਾਣਾ, ਭਾਵੇਂ ਮਰਦੇ ਮਰ ਜਾਈਏ। ਪ੍ਰਣ ਤਾਂ ਅਸੀਂ ਇਹ ਕੀਤਾ ਸੀ ਕਿ ਅਸੀਂ ਸਤਿਗੁਰਾਂ ਨੂੰ ਛੱਡ ਕੇ ਨਹੀਂ ਜਾਣਾ।
ਹਮ ਨੇ ਸਿੱਖ ਗੁਰੂ ਤੁਮ ਨਾਈ, ਏ ਕਿਮ ਲਖੀ ਜਾਏ ਪ੍ਰਭ ਪਾਈ।
ਹੁਣ ਬਦਾਵਾ ਕੀ ਲਿਖਣਾ ਸੀ ਕਿ ਮਹਾਰਾਜ ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ, ਇਹ ਹੁਣ ਕਿਵੇਂ ਲਿਖ ਦਈਏ? ਸਿੰਘਾਂ ਦਾ ਵੀ ਹੌਸਲਾ ਥੋੜੀ ਪੈ ਜਾਂਦਾ ਸੀ ਇਹ ਗੱਲ ਲਿਖਣ ਨੂੰ। ਕਹਿੰਦੇ ਕਿਵੇਂ ਲਿਖ ਦਈਏ ਏਡੀ ਵੱਡੀ ਗੱਲ ਕਿ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ।
ਚਿਤ ਸੋਚਨ ਕੋ ਸੋਚਤ ਸਾਰੇ,
ਏਦਾਂ ਸਾਰੇ ਆਪਣੇ ਚਿਤਾਂ ਵਿੱਚ ਸੋਚਾਂ ਸੋਚਦੇ ਹਨ,
ਕੁਛ ਨਾ ਸਕੇ ਕਰ ਦੁਬਿਧਾ ਧਾਰੇ।
ਕੁਝ ਨਹੀਂ ਕਰ ਸਕ ਰਹੇ, ਸਭ ਦੇ ਮਨ ਦੇ ਵਿੱਚ ਦੁਬਿਧਾ ਧਾਰਨ ਕੀਤੀ ਹੋਈ ਹੈ।
ਗਏ ਵਕੀਲ ਸਭਨ ਸਨ ਕਹਿਓ,
ਹੁਣ ਉਹ ਜਿਹੜੇ ਵਕੀਲ ਸਨ ਉਹ ਸਾਰੇ ਕਹਿਣ ਲੱਗੇ,
ਸਤਿਗੁਰ ਰਣ ਕੋ ਹੱਠ ਧਰ ਰਹੇ ਹੋ।
ਸਤਿਗੁਰੂ ਜੀ ਨੇ ਰਣ ਦਾ ਹੱਠ ਕੀਤਾ ਹੋਇਆ ਹੈ।
ਤਉ ਬਾਤ ਇੱਕ ਵਿਦਵਾਨ ਆਵੇ,
ਉਹ ਜਿਹੜੇ ਵਕੀਲ ਸਨ ਉਹ ਉੱਠ ਕੇ ਉੱਥੋਂ ਚਲੇ ਗਏ, ਬਾਹਰ ਗਏ ਪਹਾੜੀ ਰਾਜਿਆਂ ਕੋਲ, ਜਿਹੜੇ ਸੂਬੇਦਾਰ ਸਨ ਉਹਨਾਂ ਕੋਲ ਜਾ ਕੇ ਕਹਿੰਦੇ, ਜੀ ਗੁਰੂ ਨੇ ਤਾਂ ਜੰਗ ਦਾ ਹੀ ਹੱਠ ਕੀਤਾ ਹੋਇਆ, ਗੁਰੂ ਜੀ ਨਹੀਂ ਮੰਨ ਰਹੇ ਸਾਡੀ ਗੱਲ ਨੂੰ। ਪਰ ਕਹਿੰਦੇ ਹਾਂ ਇੱਕ ਗੱਲ ਬੜੀ ਵਧੀਆ ਹੋ ਗਈ, ਵਕੀਲ ਇਸ ਗੱਲੋਂ ਬੜੇ ਖੁਸ਼ ਹੋਏ ਨੇ, ਇੱਥੋਂ ਪਤਾ ਲੱਗਦਾ ਵੀ ਕਿੱਡੇ ਕਪਟੀ ਨੇ। ਕਹਿੰਦੇ ਜੀ ਇੱਕ ਕੰਮ ਬੜਾ ਵਧੀਆ ਹੋ ਗਿਆ, ਇੱਕ ਗੱਲ ਬੜੀ ਵਧੀਆ ਹੋ ਗਈ ਹੈ।
ਮਾਤਾ ਕੋ ਅਮ ਪੁੰਨ ਸਮਝਾਵੇ,
ਕਹਿੰਦੇ ਅਸੀਂ ਮਾਤਾ ਜੀ ਨੂੰ ਜਾ ਕੇ ਸਮਝਾਇਆ ਸੀ, ਮਾਤਾ ਨੂੰ ਜਾ ਕੇ ਮਿਲੇ ਸੀ, ਹੁਣ ਦੁਬਾਰਾ ਫੇਰ ਉਹਨਾਂ ਨੂੰ ਜਾ ਕੇ ਮਿਲਾਂਗੇ।
ਬਿਨਤੀ ਕਰੇ ਗਿਰੀਸ਼ਨ ਦਿਸ਼ਤੇ,
ਉਹਨਾਂ ਪਹਾੜੀ ਰਾਜਿਆਂ ਵੱਲੋਂ ਅਸੀਂ ਬੇਨਤੀ ਕੀਤੀ,
ਦੇਹ ਭਰੋਸਾ ਵਿਦ ਜਿਸ ਕਿਸ ਤੇ,
ਅਸੀਂ ਭਰੋਸਾ ਵੀ ਦਿੱਤਾ ਮਾਤਾ ਜੀ ਨੂੰ, ਹਰ ਪੱਖ ਤੋਂ ਉਹਨਾਂ ਨੂੰ ਸੰਤੁਸ਼ਟੀ ਦਿੱਤੀ, ਦੁਬਾਰਾ ਫਿਰ ਵੀ ਜਾ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਭਰੋਸਾ ਦੇਵਾਂਗੇ।
ਸੋ ਆਪਣੇ ਸੁੱਤ ਕੋ ਸਮਝਾਵੇ,
ਔਰ ਮਾਤਾ ਆਪਣੇ ਪੁੱਤਰ ਨੂੰ ਸਮਝਾਵੇਗੀ,
ਜਿਉਂ ਕਿਉਂ ਕਰ ਨਿਕਸਨ ਮਨਵਾਵੇ,
ਜਿਵੇਂ ਕਿਵੇਂ ਕਰਕੇ ਮਾਤਾ ਆਪਣੇ ਪੁੱਤਰ ਨੂੰ ਨਿਕਲਣ ਵਾਸਤੇ ਆਨੰਦਪੁਰ ਸਾਹਿਬ ਤੋਂ ਤਿਆਰ ਕਰ ਲਵੇਗੀ।
ਜੇ ਜਨਨੀ ਕੋ ਕਯੋ ਨ ਮਾਨੇ,
ਜੇ ਮਾਤਾ ਦਾ ਕਿਹਾ ਗੁਰੂ ਜੀ ਨੇ ਨਾ ਮੰਨਿਆ, ਮਾਤਾ ਦਾ ਕਹਿਣਾ ਗੁਰੂ ਨੇ ਨਾ ਮੰਨਿਆ,
ਤੋ ਇਮ ਹੋਏ ਬਾਤ ਹਮ ਜਾਣੇ,
ਤੇ ਕਹਿੰਦੇ ਫਿਰ ਆਹ ਗੱਲ ਹੋਵੇਗੀ ਜੋ ਸਾਨੂੰ ਉੱਥੋਂ ਨਜ਼ਰ ਆਇਆ, ਉੱਥੇ ਜਾ ਕੇ ਜੋ ਅਸੀਂ ਵੇਖਿਆ ਉਹ ਫਿਰ ਇਸ ਤਰ੍ਹਾਂ ਹੋਵੇਗਾ।
ਪੋਤਰੇ ਆਦਿਕ ਗੁਰ ਪਰਿਵਾਰ,
ਜਿਹੜੇ ਮਾਤਾ ਗੁਜਰੀ ਦੇ ਪੋਤਰੇ ਨੇ ਜਾਂ ਗੁਰੂ ਜੀ ਦਾ ਜਿਹੜਾ ਪਰਿਵਾਰ ਹੈ,
ਨਿਕਰੇ ਵਹਿਰ ਬਿਨਾ ਅਨੁਸਾਰ,
ਉਹ ਗੁਰੂ ਦੀ ਆਗਿਆ ਤੋਂ ਬਿਨਾਂ ਹੀ ਆਨੰਦਪੁਰ ਸਾਹਿਬ ਛੱਡ ਕੇ ਟੁਰ ਜਾਣਗੇ। ਉਹਨਾਂ ਨੇ ਵੀ ਕਹਿ ਦਿੱਤਾ ਅਸੀਂ ਚਲੇ ਜਾਣਾ, ਹੁਣ ਦੂਤ ਸਮਝ ਰਹੇ ਨੇ ਕਿ ਗੁਰੂ ਘਰ ਵਿੱਚ ਪਾੜਾ ਪੈ ਗਿਆ, ਕਹਿੰਦੇ ਜੀ ਫਾਟਕ ਪੈ ਗਈ ਆ, ਉਹਨਾਂ ਵਿੱਚ ਫੁੱਟ ਪੈ ਗਈ ਸਿੰਘਾਂ ਵਿੱਚ ਤੇ ਗੁਰੂ ਵਿੱਚ। ਗੁਰੂ ਜੀ ਨੇ ਕਹਿ ਦਿੱਤਾ ਚਲੇ ਜਾਓ, ਕਹਿੰਦੇ ਅਸੀਂ ਚੱਲੇ ਹਾਂ। ਕਹਿੰਦੇ ਆਹ ਵੀ ਗੱਲ ਵਧੀਆ ਹੋ ਗਈ ਹੈ ਕਿ ਜੇ ਗੁਰੂ ਜੀ ਨੇ ਸਾਡੀ ਗੱਲ ਨਾ ਵੀ ਮੰਨੀ ਤੇ ਉਹਨਾਂ ਦਾ ਜਿਹੜਾ ਪਰਿਵਾਰ ਹੈ, ਉਹਨਾਂ ਦੇ ਜਿਹੜੇ ਬੱਚੇ ਨੇ, ਉਹਨਾਂ ਨੇ ਉਹਨਾਂ ਨੂੰ ਛੱਡ ਕੇ ਚੱਲਿਆ ਜਾਣਾ।
ਇਸ ਬਿਦ ਭੇਦ ਭਰੇ ਗੁਰ ਘਰ ਮੈਂ,
ਇਹਦਾ ਗੁਰੂ ਘਰ ਦੇ ਵਿੱਚ ਭੇਦ ਪੈ ਜਾਏਗਾ, ਉਹਨਾਂ ਵਿੱਚ ਫਰਕ ਪੈ ਜਾਏਗਾ, ਫੁੱਟ ਪੈ ਜਾਏਗੀ।
ਹੋਏ ਇਕਾਕੀ ਸਮਝੇ ਉਰ ਮੈਂ,
ਔਰ ਫਿਰ ਜਦੋਂ ਕੱਲੇ ਰਹਿ ਜਾਣਗੇ ਗੁਰੂ ਜੀ, ਫਿਰ ਉਹਨਾਂ ਨੂੰ ਸਮਝ ਆਵੇਗੀ ਇਹ ਸਾਰੀ ਗੱਲ।
ਬਹੁਰ ਆਪ ਵੀ ਨਿਕਰਨ ਕਰੇ,
ਆਖਿਰਕਾਰ ਫਿਰ ਉਹਨਾਂ ਨੂੰ ਆਪ ਵੀ ਨਿਕਲਣਾ ਪਏਗਾ, ਆਪ ਵੀ ਜਾਣਾ ਪਵੇਗਾ।
ਠਹਿਰੇ ਨਹੀਂ ਜੰਗ ਪਰ ਹਰੇ,
ਉਹਨਾਂ ਨੂੰ ਵੀ ਫਿਰ ਉਹ ਵੀ ਠਹਿਰਨਗੇ ਨਹੀਂ ਜੰਗ, ਉਹਨਾਂ ਨੇ ਵੀ ਤਿਆਗ ਦੇਣਾ, ਉਹਨਾਂ ਨੂੰ ਵੀ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਪਵੇਗਾ। ਜਦੋਂ ਉਹਨਾਂ ਦੇ ਬੱਚੇ ਪਰਿਵਾਰ ਤੇ ਸਿੰਘ ਜਾਣਗੇ ਫਿਰ ਉਹ ਵੀ ਚਲੇ ਜਾਣਗੇ।
ਭੀਮ ਚੰਦ ਖਵਾਜਾ ਮਰਦੂਦ,
ਇਹ ਗੱਲਾਂ ਜਦੋਂ ਦੂਤਾਂ ਨੇ ਆ ਕੇ ਦੱਸੀਆਂ ਰਾਜੇ ਭੀਮ ਚੰਦ ਨੇ ਤੇ ਖਵਾਜਾ ਮਰਦੂਦ ਜਿਹੜਾ ਸੀ,
ਕਯੋ ਵਕੀਲਨ ਜੋ ਮੌਜੂਦ,
ਉਹਨਾਂ ਜਿਹੜੇ ਵਕੀਲ ਉਸ ਵੇਲੇ ਮੌਜੂਦ ਸਨ ਉਹਨਾਂ ਦੀਆਂ ਜਦੋਂ ਗੱਲਾਂ ਕਹੀਆਂ ਹੋਈਆਂ ਇਹਨਾਂ ਨੇ ਸੁਣੀਆਂ।
ਇਹ ਨੀਕੀ ਤੁਮ ਨੀਤੀ ਵਿਚਾਰੀ,
ਕਹਿੰਦੇ ਵਕੀਲੋ ਵਾਹ ਬੜੇ ਕਮਾਲ ਦਾ ਕੰਮ ਕਰਕੇ ਆਏ ਹੋ, ਇਹ ਤਾਂ ਤੁਸੀਂ ਬੜੀ ਵਧੀਆ ਨੀਤੀ ਵਿਚਾਰ ਕੇ ਆਏ ਹੋ।
ਕਰੋ ਯਤਨ ਇਸ ਕੋ ਮਤ ਪਾਰੀ,
ਕਹਿੰਦਾ ਇਸੇ ਮਤ ਦੇ ਵਾਸਤੇ ਯਤਨ ਕਰੋ, ਇਸੇ ਤਰ੍ਹਾਂ ਕਰੋ, ਬਸ ਤੁਸੀਂ ਮਾਤਾ ਨੂੰ ਜਾ ਕੇ ਮਿਲਣਾ, ਹੁਣ ਗੁਰੂ ਜੀ ਨੂੰ ਘੱਟ ਮਿਲੋ, ਮਾਤਾ ਨੂੰ ਜਾ ਕੇ ਬਾਰ ਬਾਰ ਮਿਲ ਕੇ ਬੇਨਤੀਆਂ ਕਰੋ।
ਕਹਿ ਲੂਰੀ ਕਹਿ ਲਿਓ ਮਮ ਨਾਮੂ,
ਕਹਿ ਲੂਰਪਤੀ ਭੀਮ ਚੰਦ ਕਹਿੰਦਾ ਮੇਰਾ ਨਾਂ ਜ਼ਰੂਰ ਲਿਓ ਮਾਤਾ ਨੂੰ, ਮਾਤਾ ਮੈਨੂੰ ਚੰਗੀ ਤਰ੍ਹਾਂ ਜਾਣਦੀ ਹੈ, ਮੈਂ ਉਹਨਾਂ ਨੂੰ ਪਹਿਲਾਂ ਮਿਲਿਆ ਵੀ ਹੋਇਆ।
ਕਰੋ ਮਾਤ ਕੇ ਚਰਨ ਪ੍ਰਣਾਮ,
ਔਰ ਮੇਰੇ ਵੱਲੋਂ ਮਾਤਾ ਜੀ ਦੇ ਚਰਨਾਂ ਤੇ ਪ੍ਰਣਾਮ ਕਰਿਓ ਜੇ ਕਿ ਰਾਜੇ ਭੀਮ ਚੰਦ ਨੇ ਮਾਤਾ ਜੀ ਤੁਹਾਨੂੰ ਮੱਥਾ ਟੇਕਿਆ ਹੈ।
ਜਿਮ ਹਮ ਧਰਮ ਕਰੇ ਕਹਿ ਦੀਜੈ।
ਜਿਵੇਂ ਅਸੀਂ ਧਰਮ ਕਰੀਏ ਜੋ ਕਹਿਣਗੇ ਅਸੀਂ ਉਸੇ ਤਰ੍ਹਾਂ ਆਪਣਾ ਧਰਮ ਇਮਾਨ ਦੀ ਕਸਮ ਖਾਵਾਂਗੇ।
ਇੱਕ ਵਾਰ ਪੁਰ ਤਿਆਗਨ ਕੀਜੈ,
ਬਸ ਇੱਕ ਵਾਰ ਉਹ ਨਗਰ ਛੱਡ ਕੇ ਚਲੇ ਜਾਣ।
ਧਨ ਆਦਿਕ ਸਮੱਗਰੀ ਪਾਰੀ,
ਉਹਨਾਂ ਦਾ ਜਿੰਨਾ ਵੀ ਸਾਜੋ ਸਮਾਨ ਹੈ ਅੰਦਰ, ਧਨ ਸਮੱਗਰੀ ਵਸਤੂਆਂ ਪਦਾਰਥ ਜੋ ਕੁਝ ਵੀ ਹੈ,
ਲੀਜੇ ਆਪਣੀ ਸਰਬ ਸੰਭਾਰੀ,
ਉਹ ਆਪਣਾ ਸਾਰਾ ਸਮਾਜ ਸਾਰਾ ਸਮਾਨ ਸੰਭਾਲ ਕੇ ਉੱਥੋਂ ਨਿਕਲ ਕੇ ਜਾ ਸਕਦੇ ਨੇ।
ਮੈਂ ਹੋਏ ਚਲੋ ਸੰਗ ਤੁਮਾਰੇ,
ਔਰ ਮੈਂ ਉਹਨਾਂ ਦੇ ਅਧੀਨ ਹੋ ਕੇ ਉਹਨਾਂ ਦੇ ਨਾਲ ਚੱਲਾਂਗਾ।
ਦਿਓ ਲੰਘਾਏ ਬ੍ਰਿੰਦ ਦਲ ਸਾਰੇ,
ਦੇਵ ਚੰਦ ਕਹਿੰਦਾ ਮੈਂ ਆਪ ਨਾਲ ਜਾ ਕੇ ਉਹਨਾਂ ਦਾ ਸਾਰਾ ਡੇਰਾ ਸਾਰੇ ਦਲ ਚੋਂ ਕੱਢ ਕੇ ਬਾਹਰ ਆਵਾਂਗਾ।
ਉਨ ਗਮਨੋ ਚਿਤ ਚਾਹਤ ਜਹਾਂ,
ਫਿਰ ਉਹਨਾਂ ਦੀ ਜਿੱਥੇ ਵੀ ਜਾਣ ਦੀ ਇੱਛਾ ਹੋਵੇ ਉਹ ਜਾ ਸਕਦੇ ਨੇ।
ਲਸ਼ਕਰ ਪਰੇ ਮੋਹ ਦੁੱਖ ਮਾਂ,
ਔਰ ਇਹ ਜਿਹੜਾ ਲਸ਼ਕਰ ਹੈ ਇੱਥੇ ਬੜਾ ਵੱਡਾ ਭਾਰੀ ਦੁਖੀ ਹੋ ਰਿਹਾ, ਸ਼ਾਹੀ ਲਸ਼ਕਰ ਜਿਹੜਾ ਹੈ।
ਦੇਸ਼ ਗਿਰਨ ਕੋ ਪਯੋ ਬਿਨਾਸ਼ੀ,
ਆ ਜਿਹੜਾ ਲਸ਼ਕਰ ਹੈ ਤੁਰਕਾਂ ਦਾ ਇੱਥੇ ਆਇਆ ਹੋਇਆ, ਇਹਨਾਂ ਨੇ ਮੇਰੇ ਸਾਰੇ ਪਹਾੜੀ ਰਿਆਸਤਾਂ ਨੂੰ ਉਜਾੜ ਕੇ ਰੱਖ ਦਿੱਤਾ ਹੈ।
ਉਜਰੀ ਪਰ ਜਾ ਕਹਾਂ ਕ੍ਰਿਖ ਰਾਸੀ,
ਮੇਰੀ ਪਰਜਾ ਸਾਰੀ ਉਜੜ ਗਈ ਹੈ, ਖੇਤੀਆਂ ਉਜੜ ਗਈਆਂ ਨੇ, ਫਸਲਾਂ ਤਬਾਹ ਹੋ ਗਈਆਂ ਨੇ।
ਯਾ ਤੋ ਚਾਹੋ ਜੋ ਮਿਟੇ ਬਖੇਰਾ,
ਇਸ ਕਰਕੇ ਮੈਂ ਚਾਹੁੰਦਾ ਵੀ ਇਹ ਬਖੇੜਾ ਮਿਟ ਜਾਵੇ, ਇਹ ਰੋਜ਼ ਦੀ ਲੜਾਈ ਖਤਮ ਹੋ ਜਾਵੇ।
ਮਾਨੋ ਬਿਨੇ ਸਹਿਤ ਬਚ ਮੇਰਾ,
ਮੇਰੇ ਵੱਲੋਂ ਇਹ ਵਕੀਲੋ ਗੁਰੂ ਮਾਤਾ ਨੂੰ ਜਾ ਕੇ ਜਰੂਰ ਕਹਿਣਾ ਕਿ ਸਾਡੀ ਇਹ ਬੇਨਤੀ ਮਾਤਾ ਜੀ ਜਰੂਰ ਮੰਨ ਲੈਣ।
ਉਤ ਹਜ਼ਰਤ ਬੋ ਲਿਖੇ ਪਠਾਏ,
ਉਧਰ ਹਜ਼ਰਤ ਬਾਦਸ਼ਾਹ ਔਰੰਗਜ਼ੇਬ ਨੇ ਵੀ ਲਿਖ ਕੇ ਭੇਜ ਦਿੱਤਾ ਹੈ।
ਹਿਤ ਕਰ ਮਿਲਵੇ ਹੇਤ ਬੁਲਾਏ,
ਉਹ ਵੀ ਗੁਰੂ ਜੀ ਨੂੰ ਬੜੇ ਹਿੱਤ ਨਾਲ ਆਪਣੇ ਨਾਲ ਮਿਲਣ ਵਾਸਤੇ ਆਪਣੇ ਕੋਲ ਬੁਲਾ ਰਿਹਾ।
ਇਤਿਆਦਕ ਦੂਤਨ ਸਨ ਕਹਿ ਕਹਿ,
ਇਦਾਂ ਭੀਮ ਚੰਦ ਨੇ ਆਪਣੇ ਦੂਤਾਂ ਨੂੰ ਇਹ ਸਾਰੀਆਂ ਗੱਲਾਂ ਕਹੀਆਂ ਹਨ।
ਪਠੇ ਮਾਤ ਟਿਗ ਨਿਕਸੇ ਚਹਿ ਕਹਿ,
ਔਰ ਮਾਤਾ ਜੀ ਦੇ ਕੋਲ ਜਾਣ ਵਾਸਤੇ ਫਿਰ ਇਹ ਤਿਆਰ ਹੋਏ ਨੇ ਕਹਿਣ ਵਾਸਤੇ।
ਪ੍ਰਥਮ ਸਕਲ ਈ ਗੁਰ ਟਿਗ ਆਏ,
ਹੁਣ ਦੂਤ ਸਿੱਧੇ ਤਾਂ ਨਹੀਂ ਸੀ ਜਾ ਸਕਦੇ ਨਾ ਮਾਤਾ ਕੋਲ, ਪਹਿਲਾਂ ਗੁਰੂ ਸਾਹਿਬ ਕੋਲ ਆਏ, ਪਹਿਲਾਂ ਮਹਾਰਾਜ ਜੀ ਕੋਲ ਆਏ ਹਨ ਸਾਰੇ ਇਕੱਠੇ ਹੋ ਕੇ।
ਹੱਥ ਜੋੜ ਕਰ ਸੀਸ ਨਿਵਾਏ,
ਹੱਥ ਜੋੜ ਕੇ ਮਹਾਰਾਜ ਗੁਰੂ ਕਲਗੀਧਰ ਨੂੰ ਮੱਥਾ ਟੇਕਿਆ ਇਹਨਾਂ ਦੂਤਾਂ ਨੇ।
ਬੈਠ ਗਏ ਬਿਰਤਾਂਤ ਬਖਾਨਾ,
ਕੁਝ ਸਮਾਂ ਮਹਾਰਾਜ ਜੀ ਕੋਲ ਬੈਠੇ ਤੇ ਆਪਣੇ ਆਉਣ ਦਾ ਸਾਰਾ ਬਿਰਤਾਂਤ ਦੱਸਿਆ ਹੈ।
ਸ੍ਰੀ ਸਤਿਗੁਰੂ ਸੁਜਾਨ ਮਾਨ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਹਿੰਦੇ, ਸਤਿਗੁਰੂ ਜੀ ਤੁਸੀਂ ਬੜੇ ਸੁਜਾਨ ਹੋ, ਸਿਆਣੇ ਤੇ ਸਮਝਵਾਨ ਹੋ।
ਉਮਰਾਵਨ ਅਰ ਗਿਰਪਤ ਸਾਰੇ,
ਜਿੰਨੇ ਬਾਹਰ ਮੁਸਲਮਾਨ ਉਮਰਾਵ ਨੇ ਤੇ ਜਿੰਨੇ ਪਹਾੜੀ ਰਾਜੇ ਹਨ,
ਸਭ ਇੱਕ ਥਲ ਮਿਲ ਇੱਕ ਮਤ ਧਾਰੇ,
ਸਾਰਿਆਂ ਨੇ ਇੱਕ ਜਗ੍ਹਾ ਤੇ ਇਕੱਠਿਆਂ ਹੋ ਕੇ ਇੱਕ ਮਤ ਧਾਰਨ ਕੀਤੀ ਹੈ। ਇਹ ਨੀ ਵੀ ਕਿਸੇ ਕੱਲੇ ਦੁਕੱਲੇ ਦੀ ਹੈ, ਸਾਰਿਆਂ ਦਾ ਇੱਕੋ ਮਤ ਹੈ, ਸਾਰਿਆਂ ਦੀ ਇੱਕੋ ਵਿਚਾਰ ਹੈ।
ਹਜ਼ਰਤ ਲਿਖਤਾ ਕੀਦ ਪਠਾਈ,
ਆ ਵੇਖੋ ਔਰੰਗਜ਼ੇਬ ਬਾਦਸ਼ਾਹ ਨੇ ਵੀ ਲਿਖ ਕੇ ਤਾਗੀਦ ਭੇਜੀ ਹੈ, ਬਕਾਇਦਾ ਸਾਰੀ ਫੌਜ ਨੂੰ ਉਹਨੇ ਤਾਗੀਦ ਕੀਤੀ ਹੈ ਕਿ ਕਿਸੇ ਨੇ ਗੁਰੂ ਜੀ ਤੇ ਹਮਲਾ ਨਹੀਂ ਕਰਨਾ ਜਦੋਂ ਆਨੰਦਪੁਰ ਸਾਹਿਬ ਛੱਡ ਕੇ ਜਾਣਗੇ।
ਬੋਲਣ ਆਪ ਸਾਥ ਲਲਚਾਈ,
ਇੱਥੋਂ ਤੱਕ ਕਿ ਬਾਦਸ਼ਾਹ ਤਾਂ ਤੁਹਾਡੇ ਨਾਲ ਗੁਫ਼ਤਗੂ ਕਰਨਾ ਚਾਹੁੰਦਾ, ਉਹ ਤਾਂ ਤੁਹਾਨੂੰ ਆਪਣੇ ਸਾਹਮਣੇ ਬਿਠਾ ਕੇ ਤੁਹਾਡੇ ਨਾਲ ਖੁਦਾ ਦੇ ਘਰ ਦੀਆਂ ਗੱਲਾਂ ਕਰਨਾ ਚਾਹੁੰਦਾ ਹੈ।
ਬਿਬਦ ਬਿਦਨ ਕੇ ਗੁਣ ਸੁਣ ਥਾਰੇ,
ਤੇ ਬਾਦਸ਼ਾਹ ਨੇ ਤੁਹਾਡੇ ਬੜੇ ਗੁਣ ਸੁਣੇ ਨੇ ਗੁਰੂ ਜੀ, ਤੁਹਾਡੀ ਬੜੀ ਮਹਿਮਾ ਬਾਦਸ਼ਾਹ ਔਰੰਗਜ਼ੇਬ ਨੇ ਸੁਣੀ ਹੈ।
ਆਵੇ ਆਪ ਕਿਲੇ ਹਕਾਰੇ,
ਉਹ ਕਹਿੰਦਾ ਕਿ ਸਤਿਗੁਰੂ ਜੀ ਆਪ ਆ ਜਾਣ, ਬੇਨਤੀ ਕਿਆ ਕਰਦਾ ਕਿ ਗੁਰੂ ਸਾਹਿਬ ਜੀ ਆਪ ਆ ਜਾਣ, ਉਹਨੇ ਤਾਂ ਆਪ ਆ ਤੁਹਾਨੂੰ ਬੁਲਾਉਣ ਵਾਸਤੇ ਆਪਣੇ ਵਜ਼ੀਰ ਭੇਜੇ ਹਨ।
ਸ਼ਾਹ ਆਪ ਜੇ ਚਾਹਤ ਐਸੇ,
ਹੁਣ ਗੁਰੂ ਜੀ ਇਹ ਵੇਖ ਲੋ ਕਿ ਜੇ ਬਾਦਸ਼ਾਹ ਆਪ ਤੁਹਾਨੂੰ ਮਿਲਣਾ ਚਾਹੁੰਦਾ, ਉਹ ਆਪ ਤੁਹਾਡਾ ਇੰਨਾ ਸਤਿਕਾਰ ਕਰ ਰਿਹਾ।
ਵਿਪਰੇ ਅਪਰ ਕਰੇ ਕੋ ਕੈਸੇ,
ਦੱਸੋ ਹੋਰ ਕਿਹਦੀ ਇੰਨੀ ਮਜਾਲ ਹੈ, ਕਿਹਦੀ ਇੰਨੀ ਤਾਕਤ ਹੈ ਵੀ ਤੁਹਾਡੇ ਉਲਟ ਹੋ ਜਾਏ। ਜੇ ਬਾਦਸ਼ਾਹ ਤੁਹਾਡੇ ਨਾਲ ਮਿਲਣਾ ਚਾਹੁੰਦਾ ਤੇ ਫਿਰ ਕਿਹਦੇ ਚ ਇੰਨੀ ਤਾਕਤ ਹੈ ਕਿ ਤੁਹਾਡੇ ਖਿਲਾਫ਼ ਕੋਈ ਬਗਾਵਤ ਕਰੇ।
ਤਜੋ ਜੰਗ ਕੀ ਬਾਤ ਨਨੀ ਕੀ,
ਇਸ ਕਰਕੇ ਗੁਰੂ ਜੀ ਇਹ ਜਿਹੜੀ ਜੰਗ ਦੀ ਗੱਲ ਹੈ ਨਾ, ਇਹ ਛੱਡ ਦਿਓ, ਇਹ ਚੰਗੀ ਨਹੀਂ ਹੈ, ਇਹ ਭਲੀ ਨਹੀਂ ਹੈ।
ਜਿਸ ਮੈਂ ਮ੍ਰਿਤਯੂ ਹੋਏ ਸਭ ਹੀ ਕੀ।
ਇਹ ਗੱਲ ਕਰਨ ਦੇ ਵਿੱਚ ਤਾਂ ਸਾਰਿਆਂ ਦੀ ਮੌਤ ਹੁੰਦੀ ਹੈ, ਜੇ ਤੁਸੀਂ ਗੱਲ ਮੰਨ ਲਓ ਤਾਂ ਭਲਾ। ਤੇ ਜੇ ਕਿਤੇ ਪਹਾੜੀ ਰਾਜੇ ਤੁਹਾਡੇ ਤੇ ਹਮਲਾ ਕਰਦੇ ਨੇ ਦੁਬਾਰਾ, ਜਾਂ ਇਹ ਤੁਰਕ ਹਮਲਾ ਕਰਦੇ ਨੇ, ਤੇ ਇਹਨਾਂ ਦੀ ਵੀ ਜਾਨ ਨੂੰ ਵਕਤ ਪੈ ਜਾਣਾ ਹੈ, ਬਾਦਸ਼ਾਹ ਨੂੰ ਇਹਨਾਂ ਨੂੰ ਵੀ ਜਵਾਬ ਦੇਣਾ ਪੈਣਾ ਹੈ।
ਇੱਕ ਬਾਰ ਤਜ ਦੁਰਗ ਸਿਧਾਰੋ।
ਇਸ ਕਰਕੇ ਗੁਰੂ ਜੀ ਤੁਸੀਂ ਸਾਡੀ ਗੱਲ ਮੰਨੋ ਤੇ ਇੱਕ ਵਾਰ ਇਹ ਕਿਲਾ ਛੱਡ ਕੇ ਚਲੇ ਜਾਓ।
ਪੁਨ ਜੈ ਇੱਛਾ ਤਾਂ ਬਿਹਾਰੋ।
ਫਿਰ ਤੁਸੀਂ ਜਿੱਥੇ ਚਾਹੇ ਮਰਜ਼ੀ ਵਿਛੜੋ, ਜਿੱਥੇ ਚਾਹੇ ਮਰਜ਼ੀ ਰਹੋ, ਦੁਬਾਰਾ ਭਾਵੇਂ ਫੇਰ ਆ ਜਾਓ ਇੱਥੇ ਹੀ। ਇਹ ਆਨੰਦਪੁਰ ਸਾਹਿਬ ਤਾਂ ਨੀ ਕਿੱਥੇ ਕਿਤੇ ਚੱਲਿਆ, ਇਹ ਤਾਂ ਫਿਰ ਤੁਹਾਡਾ ਹੀ ਰਹਿਣਾ ਹੈ।
ਕਹੀ ਨ ਤਿਨ ਕੀ ਸਤਿਗੁਰ ਮਾਨੀ।
ਇਹਨਾਂ ਦੂਤਾਂ ਨੇ ਬਹੁਤ ਕਿਹਾ, ਪਰ ਕਲਗੀਧਰ ਪਾਤਸ਼ਾਹ ਨੇ ਇਹਨਾਂ ਦੀ ਇੱਕ ਨੀ ਕਈ ਮੰਨੀ, ਕਹਿੰਦੇ ਅਸੀਂ ਨੀ ਮੰਨਦੇ। ਮਹਾਰਾਜ ਜੀ ਪੂਰਨੇ ਪਾ ਕੇ ਆਪਣੇ ਖਾਲਸੇ ਨੂੰ ਸਮਝਾ ਰਹੇ ਨੇ, ਖਾਲਸਾ ਜੀ ਇਹਨਾਂ ਦੀ ਗੱਲ ਮੰਨਣ ਯੋਗ ਹੈ ਹੀ ਨਹੀਂ, ਇਹਨਾਂ ਤੇ ਕਦੇ ਯਕੀਨ ਨਹੀਂ ਕਰਨਾ। ਇਹ ਭਾਵੇਂ ਰੱਬ ਵੀ ਬਣ ਕੇ ਆ ਜਾਣ ਨਾ, ਖੁਦ ਰੱਬ ਬਣ ਕੇ ਆ ਜਾਣ ਵੀ ਮੈਂ ਰੱਬ ਹਾਂ ਮੇਰਾ ਕਿਹਾ ਮੰਨ ਲਓ, ਤਾਂ ਵੀ ਇਹਨਾਂ ਦਾ ਆਖਾ ਨਹੀਂ ਮੰਨਣਾ, ਇਹਨਾਂ ਦਾ ਕਹਿਣਾ ਨਹੀਂ ਮੰਨਣਾ, ਭਾਵ ਇਹਨਾਂ ਤੇ ਯਕੀਨ ਕਰਨ ਦੇ ਲਾਇਕ ਨਹੀਂ ਹਨ। ਮਲੇਛ ਨੇ ਨਾ, ਮਲੇਛ ਬਿਰਤੀ ਹੈ, ਜਿਹੜਾ ਬੰਦਾ ਕਸਮ ਦਾ ਸਹਾਰਾ ਲੈ ਕੇ ਆਪਣੀ ਗੱਲ ਮਨਾਉਣਾ ਚਾਹੁੰਦਾ ਹੈ, ਇਹਦਾ ਮਤਲਬ ਹੈ ਜ਼ਰੂਰ ਦਾਲ ਵਿੱਚ ਕਿਤੇ ਕਾਲਾ ਹੈ ਵੀ ਉਹਦੇ, ਉਹ ਕਸਮ ਲੈ ਕੇ ਆਪਣਾ ਸੱਚ ਕਹਿ ਰਿਹਾ ਵੀ ਮੈਂ ਬੋਲ ਰਿਹਾ ਤੇ ਆਪਣੇ ਸੱਚ ਨੂੰ ਸਹਾਰਾ ਦੇ ਰਿਹਾ ਕਸਮ ਦਾ, ਇਹਦਾ ਮਤਲਬ ਹੈ ਰੱਜ ਕੇ ਝੂਠਾ ਵਿਅਕਤੀ ਹੈ, ਤਾਂ ਹੀ ਕਸਮ ਦਾ ਸਹਾਰਾ ਲੈ ਕੇ ਬੋਲ ਰਿਹਾ। ਕਈ ਬੰਦਿਆਂ ਨੂੰ ਤੁਸੀਂ ਅਕਸਰ ਵੇਖਿਆ ਹੋਣਾ, ਸੁਣਿਆ ਹੋਣਾ, ਮਿੰਟ ਮਿੰਟ ਬਾਅਦ ਕਸਮ ਖਾ ਕੇ ਕਹਿੰਦੇ ਜੀ ਕਸਮ ਹੈ ਮੈਨੂੰ, ਮੈਂ ਇਹ ਗੱਲ ਝੂਠ ਨਹੀਂ ਕਹਿੰਦਾ। ਆ ਦੁਕਾਨਦਾਰ ਦੁਕਾਨਾਂ ਤੇ ਬੈਠੇ ਹੀ ਕਸਮਾਂ ਖਾਈ ਜਾਂਦੇ ਨੇ ਜੀ, ਸਾਨੂੰ ਆਪਣੀ ਆ ਗੱਦੀ ਦੀ ਕਸਮ ਹੈ ਜੇ ਅਸੀਂ ਝੂਠ ਬੋਲੀਏ, ਇੰਨੇ ਦੀ ਚੀਜ਼ ਖਰੀਦੀ ਆ। ਆਹ ਵੇਖੋ ਜੀ ਸਾਹਮਣੇ ਲਾਈਟ ਮੱਥੇ ਲੱਗਦੀ ਹੈ, ਉਹ ਤਾਂ ਲੱਗਣੀ ਹੈ ਸਾਹਮਣੇ, ਉਹ ਕਿਹੜਾ ਕਿਤੇ ਪਾਸੇ ਬਲਬ ਥੋੜੀ ਜਗਾ ਦੇਣਾ, ਉਹ ਤਾਂ ਸਾਹਮਣੇ ਹੀ ਹੋਣਾ। ਉਹ ਤਾਂ ਤੂੰ ਵੇਖਣਾ ਵੀ ਤੂੰ ਝੂਠ ਬੋਲਦਾ ਕਿ ਸੱਚ ਬੋਲਦਾ, ਤੇ ਯਾਨੀ ਕਿ ਤੇਰਾ ਕਿੰਨਾ ਕੁ ਕਿਰਦਾਰ ਹੈ, ਉਸ ਬੰਦੇ ਦਾ ਕਿੰਨਾ ਕੁ ਕਰੈਕਟਰ ਹੋਵੇਗਾ ਉੱਚਾ, ਜਿਹਨੂੰ ਆਪਣੀ ਗੱਲ ਮਨਾਉਣ ਵਾਸਤੇ ਕਿਸੇ ਕਸਮ ਦਾ ਸਹਾਰਾ ਲੈਣਾ ਪੈਂਦਾ। ਉਹਨੂੰ ਕਹਿਣਾ ਪੈਂਦਾ ਜੀ ਲਾਈਟ ਮੱਥੇ ਲੱਗਦੀ ਹੈ ਮੇਰੇ, ਅੱਜ ਮੈਂ ਗੱਦੀ ਤੇ ਬੈਠਾ, ਮੈਨੂੰ ਆਪਣੀ ਰੋਜ਼ੀ ਰੋਟੀ ਦੀ ਕਸਮ ਹੈ ਜੀ। ਉਹ ਕਿੰਨਾ ਕੁ ਉਹਦਾ ਕਿਰਦਾਰ ਹੋਵੇਗਾ, ਕਰੈਕਟਰ ਇਤਨਾ ਉੱਚਾ ਹੋਣਾ ਚਾਹੀਦਾ, ਇਤਨਾ ਸੁੱਚਾ ਹੋਣਾ ਚਾਹੀਦਾ ਕਿ ਜੋ ਸੱਚ ਬੋਲੇ ਤੇ ਦੁਨੀਆਂ ਦੇ ਲੋਕ ਉਹਦੇ ਸੱਚ ਬੋਲਣ ਤੇ ਕਸਮ ਖਾ ਕੇ ਆਖਣ, ਇਹ ਬੰਦਾ ਕਦੇ ਝੂਠ ਨਹੀਂ ਬੋਲ ਸਕਦਾ। ਇੱਦਾਂ ਦਾ ਕਰੈਕਟਰ ਹੋਣਾ ਚਾਹੀਦਾ ਸਿੱਖ ਦਾ ਕਿ ਲੋਕ ਕਸਮਾਂ ਖਾਣ ਕਿ ਇਹ ਬੰਦਾ ਕਦੇ ਝੂਠ ਨਹੀਂ ਬੋਲ ਸਕਦਾ। ਸਾਨੂੰ ਆਪਣਾ ਸੱਚ ਕਹਿਣ ਵਾਸਤੇ ਕਸਮ ਦਾ ਸਹਾਰਾ ਨਾ ਲੈਣਾ ਪਵੇ। ਤੋ ਮਹਾਰਾਜ ਜੀ ਜਾਣਦੇ ਸਨ ਵੀ ਇਹਨਾਂ ਦੀਆਂ ਝੂਠੀਆਂ ਕਸਮਾਂ, ਪਾਤਸ਼ਾਹ ਨੇ ਇਨਕਾਰ ਕਰ ਦਿੱਤਾ ਇਹਨਾਂ ਦੂਤਾਂ ਦੀਆਂ ਸਾਰੀਆਂ ਗੱਲਾਂ ਨੂੰ। ਮਹਾਰਾਜ ਜੀ ਕਹਿੰਦੇ ਅਸੀਂ ਨਹੀਂ ਮੰਨਦੇ।
ਤੁਮ ਸਭ ਝੂਠ ਕਹਿਤੋ ਬਾਨੀ।
ਤੁਸੀਂ ਸਭ ਝੂਠ ਕਹਿ ਰਹੇ ਹੋ, ਅਸੀਂ ਜਾਣਦੇ ਹਾਂ ਕਿ ਅਸੀਂ ਇੱਥੋਂ ਨਿਕਲਣਾ ਤੇ ਤੁਸੀਂ ਹਮਲਾ ਕਰ ਦੇਣਾ, ਅਸੀਂ ਇਹ ਜਾਣਦੇ ਹਾਂ।
ਜੋ ਨਿਤ ਪੂਜਾ ਕਰੇ ਪਖਾਨ।
ਮਹਾਰਾਜ ਜੀ ਕਹਿੰਦੇ ਤੁਸੀਂ ਉਹੀ ਹੋ ਨਾ ਜਿਹੜੇ ਰੋਜ਼ ਪੱਥਰਾਂ ਦੀ ਪੂਜਾ ਕਰਦੇ ਹੋ, ਪੱਥਰਾਂ ਨੂੰ ਪੂਜਦੇ ਹੋ।
ਤਿੰਨ ਕੀ ਬੁੱਧ ਪਖਾਨ ਸਮਾਨ।
ਜਿਹੜੇ ਪੱਥਰਾਂ ਨੂੰ ਪੂਜਦੇ ਨੇ ਨਾ, ਪੱਥਰਾਂ ਨੂੰ ਪੂਜ ਕੇ ਉਹਨਾਂ ਦੀ ਬੁੱਧੀ ਵੀ ਪੱਥਰਾਂ ਵਰਗੀ ਹੋ ਜਾਂਦੀ ਹੈ, ਉਹ ਵੀ ਪੱਥਰਾਂ ਦੇ ਸਮਾਨ ਹੀ ਹੋ ਜਾਂਦੇ ਹਨ।
ਅਰ ਅਵ ਰੰਗ ਕੋ ਕਹਾਂ ਵਿਸਾਸੂ।
ਫਿਰ ਤੁਸੀਂ ਔਰੰਗਜ਼ੇਬ ਦੀ ਸਾਨੂੰ ਕਹਿੰਦੇ ਹੋ ਵੀ ਔਰੰਗਜ਼ੇਬ ਨੇ ਕਸਮ ਖਾਧੀ ਹੈ ਜੀ, ਵੀ ਔਰੰਗਜ਼ੇਬ ਖੁਦਾ ਦਾ ਅਵਤਾਰ ਹੈ, ਵੀ ਅਸੀਂ ਉਹਦੀ ਗੱਲ ਮੰਨ ਲਈਏ, ਉਹ ਕਿੱਡਾ ਕੁ ਸੱਚਾ ਸੁੱਚਾ ਬੰਦਾ ਹੈ ਜਿਹਦੀ ਤੁਸੀਂ ਸ਼ਾਦੀ ਭਰ ਰਹੇ ਹੋ। ਮਹਾਰਾਜ ਕਹਿੰਦੇ ਵੀ ਉਦਾਹਰਣ ਵੀ ਔਰੰਗਜ਼ੇਬ ਦਾ ਤੁਸੀਂ ਨਾਮ ਬੜਾ ਲੈਂਦੇ ਹੋ, ਕਹਿੰਦੇ ਔਰੰਗਜ਼ੇਬ ਨੇ ਕਸਮ ਖਾਧੀ ਹੈ, ਵੀ ਉਹ ਬੜਾ ਕੋਈ ਧਰਮਾਤਮਾ ਵਿਅਕਤੀ ਹੈ ਜਿਹਦੇ ਬਾਰੇ ਤੁਸੀਂ ਸਾਨੂੰ ਇਸ ਤਰ੍ਹਾਂ ਕਹਿ ਰਹੇ ਹੋ।
ਰਾਜ ਹੇਤ ਕਰ ਪਿਤਾ ਬਿਨਾਸੂ।
ਉਹੀ ਹੈ ਨਾ ਔਰੰਗਜ਼ੇਬ ਜਿਹਨੇ ਆਪਣੇ ਰਾਜ ਭਾਗ ਵਾਸਤੇ ਪਿਓ ਦਾ ਕਤਲ ਕੀਤਾ।
ਵੱਡਾ ਭਰਾ ਜੋ ਦਾਰਾ ਸ਼ਕੋ।
ਵੱਡਾ ਭਰਾ ਏਡਾ ਧਰਮੀ ਸੀ ਦਾਰਾ ਸ਼ਕੋ, ਜਿਹੜਾ ਧਰਮ ਦੇ ਮਾਰਗ ਤੇ ਚੱਲਣ ਵਾਲਾ ਸੀ।
ਸਤ ਸੰਗੀ ਤੈ ਸੋ ਕਰ ਧਰੋ।
ਜਿਹੜਾ ਸਤ ਸੰਗੀ ਸੀ, ਸਤ ਪੁਰਖਾਂ ਦੀ ਸੰਗਤ ਕਰਨ ਵਾਲਾ, ਉਹਦੇ ਨਾਲ ਵੀ ਧਰੋ ਕਰਕੇ
ਮਾਰ ਦਿਓ ਨੇ ਬਿਲਮ ਲਗਾਈ।
ਉਹਨੂੰ ਮਾਰਦਿਆਂ ਦੇਰੀ ਨਹੀਂ ਲਾਈ ਔਰੰਗਜ਼ੇਬ ਨੇ, ਉਸੇ ਦੀ ਤੁਸੀਂ ਸ਼ਾਦੀ ਭਰਦੇ ਹੋ, ਉਹਦੀ ਗੱਲ ਸਾਡੇ ਕੋਲ ਕਰਦੇ ਹੋ।
ਤਿਮਹੀ ਅਪਰ ਹਤੇ ਜੁਗ ਪਾਈ।
ਫਿਰ ਦੋ ਭਰਾ ਹੋਰ ਮਾਰੇ ਨੂੰ ਔਰੰਗਜ਼ੇਬ ਨੇ ਸਾਰਾ ਟੱਬਰ ਮਾਰ ਕੇ ਪਿਓ ਤੇ ਤਿੰਨ ਭਰਾਵਾਂ ਦੀ ਹੱਤਿਆ ਕਰਕੇ ਜਿਹੜਾ ਤਖ਼ਤ ਤੇ ਬੈਠਾ ਹੈ ਉਹਦੇ ਬਾਰੇ ਤੁਸੀਂ ਕਹਿੰਦੇ ਹੋ ਜੀ ਔਰੰਗਜ਼ੇਬ ਨੇ ਕਸਮ ਖਾਧੀ ਹੈ ਜੀ। ਕਿੱਡਾ ਕੁ ਧਰਮੀ ਹੋਵੇਗਾ ਉਹ ਜਿਹਨੇ ਪਿਓ ਨੂੰ ਜਨਮ ਦੇਣ ਵਾਲੇ ਨੂੰ ਨਹੀਂ ਛੱਡਿਆ, ਸਕੇ ਭਰਾਵਾਂ ਦਾ ਕਤਲ ਕਰ ਦਿੱਤਾ।
ਸੋ ਅਬ ਕਹਾਂ ਅਹਿਦ ਕੋ ਜਾਣੇ।
ਹੁਣ ਜਿਹੜਾ ਅਹਿਦ ਕਰੇਗਾ ਉੱਤੇ ਕਿੱਥੇ ਖਰਾ ਉਤਰੇਗਾ ਜਿਹਨੇ ਆਪਣੇ ਸਕੇ ਭਰਾ ਨਾਲ ਅਹਿਦ ਕੀਤਾ ਨਹੀਂ ਨਿਭਾਇਆ।
ਦੌਲਤ ਹੀ ਖੁਦਾਏ ਕਰ ਮਾਨੇ।
ਜਿਹਨੇ ਰੁਪਈਆਂ ਨੂੰ ਰਾਜ ਭਾਗ ਨੂੰ ਹੀ ਆਪਣਾ ਖੁਦਾ ਕਰਕੇ ਮੰਨਿਆ ਹੋਇਆ।
ਇਤਿਹਾਦਕ ਸਤ ਗੁਰੂ ਸੁਣਾਈ।
ਇਤਿਹਾਦਕ ਮਹਾਰਾਜ ਜੀ ਨੇ ਬਚਨ ਬੜੇ ਖਰੇ ਖਰੇ ਬਚਨ ਸੁਣਾਏ ਇਹਨਾਂ ਵਕੀਲਾਂ ਨੂੰ ਜਿਨ੍ਹਾਂ ਨੂੰ ਅੱਗੋਂ ਮੁੜ ਕੇ ਸਤਿਗੁਰਾਂ ਦੇ ਕਹੇ ਬਚਨਾਂ ਦਾ ਜਵਾਬ ਨਹੀਂ ਆਇਆ।
ਉਨ ਉੱਠ ਗਏ ਜਾਂ ਥਿਰ ਮਾਈ।
ਇਹਨਾਂ ਵੇਖਿਆ ਵੀ ਇੱਥੇ ਨਹੀਂ ਗੱਲ ਬਣਨੀ, ਉੱਠੇ ਸਤਿਗੁਰਾਂ ਕੋਲ ਉੱਠ ਕੇ ਜਿੱਥੇ ਮਾਤਾ ਬੈਠੀ ਸੀ ਮਾਤਾ ਕੋਲ ਆਏ।
ਭੇਦ ਦੰਡ ਸੋ ਬਾਕ ਮਿਲਾਵੇ।
ਮਾਤਾ ਗੁਜਰੀ ਜੀ ਕੋਲ ਆ ਕੇ ਨਾ ਜਾਣ ਬੁੱਝ ਕੇ ਇਹੋ ਜਿਹੀਆਂ ਗੱਲਾਂ ਕਰਦੇ ਵੀ ਗੁਰੂ ਜੀ ਵਿੱਚ ਤੇ ਇਹਨਾਂ ਚ ਫਰਕ ਪੈ ਜਾਏ, ਇਹਨਾਂ ਵਿੱਚ ਫੁੱਟ ਪੈ ਜਾਏ, ਏਦਾਂ ਦੀਆਂ ਗੱਲਾਂ ਕਰਦੇ ਨੇ ਆ ਕੇ।
ਬਹੁ ਵਿਧ ਤੇ ਮਾਤੈ ਸਮਝਾਵੇ।
ਬੜੇ ਪ੍ਰਕਾਰ ਨਾਲ ਦਲੀਲਾਂ ਦੇ ਕਰਕੇ ਮਾਤਾ ਨੂੰ ਸਮਝਾਉਂਦੇ ਹਨ।
ਸੁਣੋ ਮਾਤ ਬਾਤੇ ਵਿਖਿਆਤ।
ਮਾਤਾ ਜੀ ਇਹ ਗੱਲ ਸਾਰੇ ਪਾਸੇ ਵਿਖਿਆਤ ਹੈ, ਪ੍ਰਗਟ ਹੈ।
ਨ੍ਰਿਪ ਉਮਰਾਵ ਸਪਤ ਸਭ ਖਾਤ।
ਵੇਖੋ ਸਾਰੇ ਉਮਰਾਵਾਂ ਤੇ ਰਾਜਿਆਂ ਨੇ ਹੁਣ ਕਸਮਾਂ ਖਾਧੀਆਂ ਹਨ।
ਜਿਮ ਮਨ ਮਾਨੇ ਧਰਮ ਕਰਾਵੋ।
ਜਿਵੇਂ ਤੁਹਾਡਾ ਮਨ ਮੰਨਦਾ ਕਿ ਤੁਹਾਡਾ ਮਨ ਰਾਜੀ ਹੋ ਜਾਏ, ਜਿਹੋ ਜਿਹਾ ਧਰਮ ਤੁਸੀਂ ਕਰਾਉਣਾ ਚਾਹੁੰਦੇ ਹੋ, ਜਿਹੋ ਜਿਹੀ ਨੇਮ ਤੁਸੀਂ ਕਰਾਉਣਾ ਚਾਹੁੰਦੇ ਹੋ, ਸਾਰਿਆਂ ਕੋਲੋਂ ਕਰਵਾ ਸਕਦੇ ਹੋ।
ਤਿੰਨ ਪਰ ਨਿਜ ਵਿਸ਼ਵਾਸ ਟਿਕਾਓ।
ਤੁਸੀਂ ਇੱਕ ਵਾਰੀ ਉਹਨਾਂ ਤੇ ਵਿਸ਼ਵਾਸ ਕਰ ਲਓ, ਇੱਕ ਵਾਰੀ ਉਹਨਾਂ ਤੇ ਵਿਸ਼ਵਾਸ ਕਰਕੇ ਛੱਡ ਦਿਓ ਨਗਰ।
ਨਿਕ ਸੋ ਵੈਰ ਨ ਕਰੋ ਅੰਦੇਸ਼ਾ।
ਦੇਰੀ ਨਾ ਲਾਓ, ਮਨ ਦੇ ਵਿੱਚ ਸ਼ੰਕਾ ਨਾ ਕਰੋ ਤੇ ਨਿਕਲ ਕੇ ਬਾਹਰ ਟੁਰ ਚੱਲੋ।
ਓ ਬਚਾਏ ਪਰਿਵਾਰ ਅਸ਼ੇਸ਼ਾ।
ਮਾਤਾ ਜੀ ਤੁਸੀਂ ਆਪਣਾ ਪਰਿਵਾਰ ਬਚਾ ਲਓ।
ਥਿਰੋ ਕੌਣ ਕਾਰਜ ਸਰ ਜਾਏ।
ਇੱਥੇ ਰਹਿ ਕੇ ਕਿਹੜਾ ਤੁਹਾਡਾ ਕੋਈ ਕੰਮ ਸਿੱਧ ਹੋ ਜਾਣਾ ਹੈ।
ਜੇ ਨਿਕ ਸੋ ਕਿਆ ਹੋਏ ਬਿਗੜਾਏ।
ਜੇ ਇੱਥੋਂ ਨਿਕਲ ਜਾਓਗੇ ਤੇ ਤੁਹਾਡਾ ਕੀ ਵਿਗੜ ਜਾਣਾ, ਇੱਥੇ ਕਿਹੜਾ ਤੁਸੀਂ ਸੁੱਖ ਪਾ ਰਹੇ ਹੋ। ਜੇ ਇੱਥੋਂ ਚਲੇ ਵੀ ਜਾਓਗੇ ਤੇ ਤੁਹਾਡਾ ਕੀ ਵਿਗੜੇਗਾ।
ਜਹ ਕਹਿ ਸੰਗਤ ਹੈ ਗੁਰ ਕੇਰੀ।
ਮਾਤਾ ਜੀ ਗੁਰੂ ਦੀਆਂ ਸੰਗਤਾਂ ਤਾਂ ਸਾਰੇ ਪਾਸੇ ਨੇ, ਜਿੱਥੇ ਟੁਰ ਜਾਓਗੇ ਤੁਹਾਡੀ ਉੱਥੇ ਹੀ ਪੂਜਾ ਹੋਣੀ ਹੈ।
ਜੈ ਬੈਠੋ ਤੈ ਆਏ ਕਨੇਰੀ।
ਜਿੱਥੇ ਜਾ ਕੇ ਬਹਿ ਜਾਓਗੇ ਲੋਕਾਂ ਨੇ ਉੱਥੇ ਹੀ ਆ ਕੇ ਤੁਹਾਡੀ ਪੂਜਾ ਕਰਨੀ ਸ਼ੁਰੂ ਕਰ ਦੇਣੀ ਹੈ।
ਨਗਰ ਤੁਮਾਰਾ ਰਹੇ ਸਦਾਏ।
ਇਹ ਨਗਰ ਸਦਾ ਤੁਹਾਡਾ ਹੀ ਰਹਿਣਾ ਮਾਤਾ ਜੀ, ਇਹ ਤੁਹਾਡਾ ਹੀ ਹੈ, ਤੁਹਾਡੇ ਤੋਂ ਕੋਈ ਨੀ ਖੋ ਸਕਦਾ।
ਸੋ ਦੇ ਉਰਾਰ ਮਿਟਾਏ।
ਬਸ ਹੁਣ ਇੱਕ ਵਾਰੀ ਹੁਣ ਨਿਕਲ ਕੇ ਟੁਰ ਜਾਓ, ਇੱਕ ਵਾਰੀ ਇਹ ਝਗੜਾ ਖਤਮ ਕਰ ਦਿਓ।
ਲੱਖੋ ਲੋਕ ਵੈਰ ਅਰਖਾ।
ਵੇਖੋ ਲੱਖਾਂ ਲੋਕ ਬਾਹਰ ਖੁਸ਼ ਹੋ ਕੇ ਅਸੀਸਾਂ ਦੇਣਗੇ ਜਿਨ੍ਹਾਂ ਦੇ ਨਗਰ ਉਜੜ ਰਹੇ ਨੇ, ਫੌਜਾਂ ਨਗਰ ਉਜਾੜ ਰਹੀਆਂ ਹਨ।
ਸਿੱਖ ਸੰਗਤ ਤੁਮਰੀ ਸੁਖ ਪਾਵੇ।
ਤੁਹਾਡੀਆਂ ਸਿੱਖ ਸੰਗਤਾਂ ਨੂੰ ਵੀ ਸੁੱਖ ਦੀ ਪ੍ਰਾਪਤੀ ਹੋਵੇਗੀ, ਤੁਹਾਡੀ ਸਿੱਖ ਸੰਗਤ ਵੀ ਸੁਖੀ ਹੋਵੇਗੀ।
ਨਾ ਹੱਕ ਇਨਕਾਰ ਰੱਖਿਓ ਬਖੇੜਾ।
ਵੇਖੋ ਨਾ ਕੀ ਗੁਰੂ ਜੀ ਨੇ ਏਦਾਂ ਬਖੇੜਾ ਰਚਿਆ ਹੋਇਆ।
ਮਾਤਾ ਤੁਮ ਮਿਟਾਏ ਇੱਕ ਬੇਰਾ।
ਮਾਤਾ ਜੀ ਤੁਸੀਂ ਇੱਕ ਵਾਰ ਹੁਣ ਇਹ ਨਵੇੜਾ ਕਰ ਦਿਓ, ਤੁਸੀਂ ਇਹ ਜਿਹੜਾ ਜੰਗ ਯੋਧਾ ਇਹ ਖਤਮ ਕਰ ਦਿਓ।
ਪ੍ਰਥਮੇ ਗੁਰ ਸੁਤ ਕੋ ਸਮਝਾਓ।
ਪਹਿਲਾਂ ਤੁਸੀਂ ਆਪਣੇ ਪੁੱਤਰ ਨੂੰ ਸਮਝਾਉਣ ਦਾ ਯਤਨ ਕਰੋ ਜੀ, ਉਹ ਸਮਝਦੇ ਹਨ।
ਕਿਮ ਮਾਨੇ ਤਿਮ ਹੀ ਮਨਵਾਵੋ।
ਜਿਵੇਂ ਵੀ ਮੰਨਦੇ ਨੇ ਕਿਵੇਂ ਵੀ ਕਿਸੇ ਤਰੀਕੇ ਨਾਲ ਉਹਨਾਂ ਨੂੰ ਮਨਾ ਲਵੋ।
ਨਹੀਂ ਸੁਭਾਵ ਫਿਰੇ ਜੇ ਫੇਰੇ।
ਜੇ ਫਿਰ ਵੀ ਗੁਰੂ ਜੀ ਦਾ ਸੁਭਾਵ ਨਹੀਂ ਬਦਲਦਾ, ਉਹ ਫਿਰ ਵੀ ਨਹੀਂ ਬਦਲਦੇ।
ਆਏ ਸੁਭਾਵ ਵਿਸਾਲ ਕਰੇ ਰੇ।
ਉਹ ਫਿਰ ਵੀ ਲੜਨਾ ਹੀ ਚਾਹੁੰਦੇ ਨੇ, ਫਿਰ ਵੀ ਕਰੜਾ ਹੀ ਸੁਭਾਅ ਰੱਖਦੇ ਨੇ।
ਤੋ ਆਪਣੀ ਤਿਆਰੀ ਤੁਮ ਕਰੋ।
ਮਾਤਾ ਜੀ ਘੱਟੋ ਘੱਟ ਤੁਸੀਂ ਆਪਣੇ ਪੋਤਰਿਆਂ ਵੱਲ ਵੇਖੋ, ਵਿਚਾਰੇ ਨਿੱਕੇ ਨਿੱਕੇ ਮਾਸੂਮ ਬੱਚੇ ਨੇ, ਉਹਨਾਂ ਨੂੰ ਬਚਾਓ। ਉਹਨਾਂ ਨੂੰ ਲੈ ਜਾਓ, ਤੁਸੀਂ ਆਨੰਦਪੁਰ ਸਾਹਿਬ ਤੋਂ ਛੱਡ ਕੇ ਚਲੇ ਜਾਓ,
ਪੰਥ ਦੇਸ਼ ਜੰਗਲ ਕੇ ਪਰੋ,
ਜੰਗਲ ਦੇ ਇਲਾਕੇ ਚ ਚਲੇ ਜਾਓ, ਮਾਲਵੇ ਦੇ ਇਲਾਕੇ ਚ ਚਲੇ ਜਾਓ,
ਪਿੱਛੇ ਆਪ ਨਿਕਸ ਕਰ ਇਹ,
ਤੁਸੀਂ ਜਾਓਗੇ ਪਿੱਛੋਂ ਗੁਰੂ ਜੀ ਨੂੰ ਵੀ ਆਉਣਾ ਪਵੇਗਾ, ਇਹ ਵੀ ਆਪੇ ਨਿਕਲ ਕੇ ਆ ਜਾਣਗੇ,
ਕਹਿ ਤੁਮਰੇ ਹੀ ਸੰਗ ਮਿਲੇ ਹੈ,
ਜਾਂ ਹੋ ਸਕਦਾ ਵੀ ਤੁਸੀਂ ਚੱਲੋ ਤੇ ਇਹ ਵੀ ਉੱਠ ਕੇ ਤੁਹਾਡੇ ਨਾਲ ਚੱਲਣ ਵਾਸਤੇ ਤਿਆਰ ਹੋ ਜਾਣ,
ਵਧਿਓ ਬਖੇਰਾ ਇਮ ਹੋਏ ਥੋੜਾ,
ਇੱਦਾਂ ਇਹ ਜਿਹੜਾ ਵਧਿਆ ਹੋਇਆ ਬਖੇੜਾ ਖਤਮ ਹੋ ਸਕਦਾ,
ਜੇ ਨੈ ਮਾਨੋ ਰਣ ਹੋਏ ਕੋਰਾ,
ਮਾਤਾ ਜੀ ਜੇ ਤੁਸੀਂ ਗੱਲ ਨਾ ਮੰਨੀ ਤੇ ਫਿਰ ਕੱਲ ਨੂੰ ਜੰਗ ਹੋਵੇਗਾ, ਕੱਲ ਨੂੰ ਤਾਂ ਫਿਰ ਹੁਣ ਜੰਗ ਹੀ ਹੋਵੇਗਾ ਬੜਾ ਭਿਆਨਕ,
ਇਮ ਸ਼੍ਰੀ ਗੁਜਰੀ ਕੋ ਸਮਝਾਇਓ,
ਹਮਲਾ ਹੋ ਗਿਆ ਫਿਰ ਨੀ ਕਿਸੇ ਦਾ ਬਚਾਅ ਹੋਣਾ, ਤੇ ਮਾਤਾ ਜੀ ਨੂੰ ਇਸ ਤਰ੍ਹਾਂ ਇਹ ਦੂਤ ਬਾਰ ਬਾਰ ਨਾਲੇ ਡਰਾਵਾ ਵੀ ਦਿੰਦੇ ਨੇ ਮਿੱਠਾ ਮਿੱਠਾ ਜਿਹਾ, ਤੇ ਨਾਲੇ ਇਸ ਤਰ੍ਹਾਂ ਗੱਲਾਂ ਕਹਿ ਕੇ ਸਮਝਾਉਂਦੇ ਨੇ,
ਜਿਉਂ ਕਿਉਂ ਨਿਕਸਨ ਕੋ ਠਹਿਰਾਇਓ,
ਆਖਿਰਕਾਰ ਜਿਵੇਂ ਕਿਵੇਂ ਇਹਨਾਂ ਨੇ ਮਾਤਾ ਨੂੰ ਰਾਜੀ ਕਰ ਲਿਆ ਕਿ ਮਾਤਾ ਗੁਜਰੀ ਜੀ ਰਾਜੀ ਹੋ ਗਏ, ਇਹਨਾਂ ਦੀ ਹਾਮੀ ਚ ਹਾਮੀ ਭਰ ਦਿੱਤੀ, ਪੂਰੀ ਠਾਣ ਲਈ ਮਾਤਾ ਨੇ ਕਿ ਹੁਣ ਤਾਂ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਹੀ ਜਾਣਾ,
ਕਯੋ ਮਾਤ ਤਬ ਤੁਮ ਅਬ ਜਾਵੋ,
ਮਾਤਾ ਜੀ ਉਹਨਾਂ ਦੂਤਾਂ ਨੂੰ ਕਹਿੰਦੇ ਦੂਤੋ ਹੁਣ ਤੁਸੀਂ ਚਲੇ ਜਾਓ,
ਧਰਮ ਇਮਾਨ ਦੋਹਨ ਤੇ ਲਿਆਵੋ,
ਇੱਦਾਂ ਕਰੋ ਵੀ ਜਾ ਕੇ ਮੁਸਲਮਾਨਾਂ ਕੋਲੋਂ ਤੇ ਆਪਣੇ ਪਹਾੜੀ ਰਾਜਿਆਂ ਕੋਲੋਂ ਧਰਮ ਦੀ ਕਸਮ ਲਿਖਵਾ ਕੇ ਲਿਆਓ, ਇੱਕ ਕਾਗਜ਼ ਦੇ ਉੱਤੇ ਲਿਖਵਾ ਕੇ ਲੈ ਕੇ ਆਓ,
ਮੈਂ ਸੁਤ ਕੋ ਸਮਝਾਏ ਦਿਖਾਵੋ,
ਮੈਂ ਆਪਣੇ ਪੁੱਤਰ ਨੂੰ ਸਮਝਾਵਾਂਗੀ ਔਰ ਕਾਗਜ਼ਾਂ ਤੇ ਲਿਖੀ ਹੋਈ ਕਸਮ ਆਪਣੇ ਪੁੱਤਰ ਨੂੰ ਵਿਖਾਵਾਂਗੀ,
ਦੇਖਤ ਰਿਦੇ ਪ੍ਰਤੀਤ ਉਪਾਵੋ,
ਫਿਰ ਉਹਨਾਂ ਦੇ ਮਨ ਚ ਯਕੀਨ ਆ ਸਕਦਾ, ਮਨ ਚ ਭਰੋਸਾ ਆ ਸਕਦਾ,
ਠਾਕੁਰ ਤੇਨ ਬਿਪਰਲੇ ਆਵੇ,
ਤੁਸੀਂ ਇੱਕ ਠਾਕੁਰ ਤੇ ਧੇਨ ਗਊ ਲੈ ਕੇ ਆਵੇ, ਇੱਕ ਬ੍ਰਾਹਮਣ ਆਪਣੇ ਨਾਲ ਉਹਦੀ ਕਸਮ ਖਾ ਕੇ ਲਿਆਵੇ,
ਅਰੇ ਸਪਤ ਗਿਰ ਪਤੀ ਪਠਾਵੇ,
ਸਾਰੇ ਪਹਾੜੀ ਰਾਜੇ ਇਸ ਤਰ੍ਹਾਂ ਸਪਤ ਖਾ ਕੇ ਕਸਮ ਖਾ ਕੇ ਲਿਖ ਕੇ ਭੇਜਣ,
ਹਜ਼ਰਤ ਦਿਸ਼ ਤੇ ਸੈਯਦ ਆਵੇ,
ਔਰ ਜਿਹੜੇ ਬਾਦਸ਼ਾਹ ਔਰੰਗਜ਼ੇਬ ਵੱਲੋਂ ਸੈਯਦ ਚੱਲ ਕੇ ਆਵੇ,
ਆਨ ਸਮੇਤ ਕੁਰਾਨ ਉਠਾਵੇ,
ਕੁਰਾਨ ਲੈ ਕੇ ਆਵੇ ਚੁੱਕ ਕੇ ਸਿਰ ਦੇ ਉੱਤੇ ਔਰ ਕੁਰਾਨ ਦੀ ਕਸਮ ਖਾ ਕੇ ਜਾਵੇ,
ਆਚੀ ਬਾਤ ਮਾਤ ਹਮ ਜਾਏ,
ਵਕੀਲਾਂ ਨੇ ਗੱਲ ਸੁਣੀ ਅੱਗੇ ਕਸਮਾਂ ਨੂੰ ਤਿਆਰ ਸੀ ਖਾਣ ਵਾਸਤੇ, ਝੂਠਿਆਂ ਨੂੰ ਕੀ ਹੈ ਇੱਕ ਖਾਣੀ ਕਸਮ ਭਾਵੇਂ ਹਜ਼ਾਰ ਖਾਣੀ, ਉਹਨਾਂ ਵਾਸਤੇ ਉਹੋ ਜਿਹੀਆਂ ਹੀ ਨੇ, ਤੋ ਇਸ ਪ੍ਰਕਾਰ ਨਾਲ ਇਹਨਾਂ ਨੇ ਉਸੇ ਵੇਲੇ ਗੱਲ ਮੰਨ ਲਈ ਮਾਤਾ ਜੀ ਦੀ,
ਜਿਮ ਤੁਮ ਉੱਚਰੋ ਤਿਮ ਲੈ ਆਏ,
ਕਹਿੰਦੇ ਮਾਤਾ ਜੀ ਜਿਵੇਂ ਤੁਸੀਂ ਕਹਿੰਦੇ ਉਸੇ ਤਰ੍ਹਾਂ ਅਸੀਂ ਕਰਾਂਗੇ, ਅਸੀਂ ਬ੍ਰਾਹਮਣ ਨੂੰ ਵੀ ਲੈ ਆਉਂਦੇ ਹਾਂ, ਗਊ ਲੈ ਕੇ ਠਾਕੁਰ ਲੈ ਕੇ ਬ੍ਰਾਹਮਣ ਆ ਜਾਂਦਾ ਹੈ, ਤੇ ਮੁਸਲਮਾਨਾਂ ਵੱਲੋਂ ਸੈਯਦ ਆ ਜਾਂਦਾ ਹੈ, ਉਹ ਆਪਣੇ ਨਾਲ ਕੁਰਾਨ ਲੈ ਕੇ ਆਵੇਗਾ,
ਕਹਿ ਕਰ ਦੂਤ ਵੈਰ ਕੋ ਗਏ,
ਇੱਦਾਂ ਕਹਿ ਕੇ ਜਿਹੜੇ ਦੂਤ ਸਨ ਇਹ ਬਾਹਰ ਨੂੰ ਚਲੇ ਗਏ,
ਨਿਰਪਨ ਪ੍ਰਸੰਗ ਸੁਨਾਵਤ ਪਏ,
ਔਰ ਜਾ ਕੇ ਰਾਜਿਆਂ ਨੂੰ ਸਾਰੀ ਗੱਲ ਸੁਣਾਈ ਆ ਇਹਨਾਂ ਨੇ, ਇੱਧਰ ਮਾਤਾ ਜੀ ਔਰ ਜਿੰਨੇ ਨਾਲ ਦੇ ਮਾਤਾ ਜੀ ਦੇ ਕੁਝ ਸਿੰਘ ਨੇ ਉਹ ਬਾਰ ਬਾਰ ਜਿੱਦ ਕਰ ਰਹੇ ਨੇ ਆਨੰਦਪੁਰ ਸਾਹਿਬ ਛੱਡਣ ਦੀ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।